अध बीच से टूट
असी पवित्र वाणी विच ऐसे बचन पढ़ते हाँ कि निंदा चंगी नहीं। कबीर जी ने भी अपनी बाणी विच ऐसे बचन कहे ने कि निंदक सो जो निंदा हो रहा हमारा जीवन निंदक लो रहा, निंदा हमारा प्रेम प्यार, निंदक हमारा करे उधार। जान कबीर को निंदा सार, निंदक डूबा हम उतरे पार। निंदा करने वाला संसार सागर विच डूब जाता है। जिस की निंदा हुंदी है वो पार हो जाता है। ऐसे बचन बाणी चाहे ने कबीर जी ने बचन कहा कि निंदक हमरे कपड़े तो है। शरीर एक कपड़ा है, असी वाणी च पढ़ते हाँ कर्मी आवे कपड़ा नदरी मोख द्वार। चंगे कर्म नाल चंगा कपड़ा प्राप्त हो जाता है। चंगे कर्म करोगे चंगी जून प्राप्त हो जाएगी। जे उसकी निगाह हो जाए फिर मुक्ति का दरवाजा ज्ञान लग पेगा। जदों कोई किसी की निंदा करना है तो सुख दुख भी कपड़े ने। बाणी चिकराया सुख दुख दोए कपड़े पहरा जाए मनुख। आप ते पुन भी कपड़े ने। जदों याद रखियो पुन का कपड़ा मैड़ा हो जाता है ते कई बार पाप का कपड़ा उजल लगता है, जीव पहर लेंदा। जदों पाप का कपड़ा मैड़ा हो जाए फिर पुन का कपड़ा चंगा लगता है तो जीव उसनू पहर लेंदा। बाणी कहती है ये कपड़े ते निंदा करने वाला जिस की निंदा कर रहा है उसके मानो कपड़े धो रहा है। याद रखियो निंदा किसी का कुछ बिगाड़ती नहीं है क्योंकि निंदा शरीर की कर सकते हो आत्मा की नहीं। जिस शरीर की निंदा करते हो वह शरीर तो मिट जाएगा पर निंदा तुहाडा कर्म बन जाएगी, जिस कर्म की तुहानू सजा मिलेगी। निंदा बुरी है भली किसा की नाही। मनमुख मुग्ध करन मोह काले तिन निंदका नरके खोर पवन। बाणी च ऐसे वचन भी आए जिन्होंने पता चल गया कि निंदा कोई करती नहीं। निंदो निंदो मोह को लोग निंदो, निंदा जन को खरी प्यारी, निंदा बाप निंदा महतारी। जिमें मां बच्चे का मलमूत्र साफ करती है एवें निंदा भी बंदे के पापा की सफाई कर दी। इस करके भगत जना ने निंदा नू मां कहा है। निंदा बाप जिमें बाप बचा के रखता है अपने बच्चे नू, एवें निंदा भी बुरे कर्मों तो बचा के रखती है। निंदा होगी मनुख बुरे कर्मों तो टल जाएगा। इस करके निंदा बाप है। तो सहज सतगुरु सच्चे पातशाह ने तो पावन बाणी की विचार आप श्रवण कर रहे हो ਨਿੰਦਾ ਤਾਂ ਕਿਸੇ ਦੀ ਵੀ ਬੁਰੀ ਕਿਹਾ ਹੈ, ਪਰ ਸਤਿਗੁਰੂ ਕਹਿੰਦੇ ਨੇ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਔਰ ਨਿੰਦਾ ਬਾਰੇ ਆਪ ਸੁਣ ਰਹੇ ਹੋ ਕਿ ਚਾਰ ਪੌੜੀਆਂ ਪੂਰੀਆਂ ਸਤਿਗੁਰੂ ਪਾਤਸ਼ਾਹ ਨੇ ਕਹੀਆਂ ਨੇ ਕਿ ਜੋ ਨਿੰਦਾ ਕਰਦਾ ਹੈ ਉਸਦਾ ਕੀ ਹਾਲ ਹੁੰਦਾ। ਅੱਗੇ ਵੀ ਇਹ ਬੰਦ ਨਹੀਂ ਕੀਤਾ ਗਿਆ ਸ਼ਬਦ, ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੇ। ਕੋਈ ਤਪੱਸਿਆ ਕਰਦਾ ਹੈ, ਸਾਧਨਾ ਕਰਦਾ ਹੈ ਤੇ ਦੂਸਰੇ ਕਿਸੇ ਵਿੱਚ ਦੂਸ਼ਣ ਆਰੋਪ ਦਿੰਦਾ, ਉਹਦੀ ਸਾਧਨਾ ਸਿਰੇ ਨਹੀਂ ਚੜੇਗੀ, ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ, ਅੱਧ ਵਿੱਚ ਕਾਰਨ ਟੁੱਟ ਜਾਏਗਾ। ਜਿਹੜਾ ਕਾਰਜ ਉਹ ਕਰੇਗਾ, ਜਿਸ ਨੂੰ ਉਹ ਹੱਥ ਪਾਏਗਾ, ਉਹ ਕੋਈ ਕਾਰਜ ਨਿਪਰੇ ਨਹੀਂ ਚੜੇਗਾ ਨਿੰਦਾ ਕਰਨ ਵਾਲੇ ਦਾ, ਸਾਰੇ ਕਾਰਜ ਅਧੂਰੇ ਰਹਿ ਜਾਣਗੇ। ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੇ, ਉਹ ਸੰਸਾਰ ਸਾਗਰ ਤੋਂ ਪਾਰ ਨਹੀਂ ਜਾ ਸਕਦਾ। ਉਹ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਉਹ ਨਰਕਾਂ ਵਿੱਚ ਗੋਤੇ ਖਾਏਗਾ। ਨਿੰਦਕ ਕੀ ਟੂਟੀ ਅੱਧ ਬੀਚ, ਬਾਣੀ ਵਿੱਚ ਐਸਾ ਜ਼ਿਕਰ ਆਉਂਦਾ ਹੈ, ਅੱਧ ਵਿਚਾਲੇ ਟੁੱਟ ਜਾਂਦੀ ਹੈ ਨਿੰਦਕ ਦੀ, ਕੋਈ ਖਾਲਣਾ ਸਿਰੇ ਨਹੀਂ ਚੜਦੀ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੇ। ਸੰਤ ਦੀ ਨਿੰਦਾ ਕਿਉਂ ਕਰਨੀ ਮਾੜੀ ਭਾਈ? ਯਾਦ ਰੱਖਿਓ, ਸੰਤ ਈਸ਼ਵਰ ਦਾ ਪੁੱਤਰ ਹੈ, ਪੈਦਾ ਤਾਂ ਉਸਨੇ ਸਾਰੇ ਕੀਤੇ ਨੇ, ਤਮਾਮ ਜੀਵਾਂ ਨੂੰ ਉਸਨੇ ਜਨਮ ਦਿੱਤਾ ਹੈ, ਤਮਾਮ ਜੀਵਾਂ ਦੀ ਉਹ ਪ੍ਰਤਿਪਾਲਣਾ ਕਰ ਰਿਹਾ ਹੈ। ਪਰ ਸੰਤ ਸੁੱਧ ਤੋਂ ਉੱਠ ਕੇ ਸਤ ਨਾਲ ਜੁੜੇ ਨੇ, ਇਸ ਕਰਕੇ ਸਤ ਤੋਂ ਪੈਦਾ ਹੋ ਕੇ ਸੰਤ ਬਣ ਗਏ, ਇਸ ਕਰਕੇ ਪਰਮੇਸ਼ਵਰ ਦੇ ਲਾਡਲੇ ਨੇ, ਪੁੱਤਰ ਨੇ। ਜੋ ਜੋ ਸੰਤ ਕਹਿੰਦੇ ਨੇ ਉਹ ਈਸ਼ਵਰ ਨੂੰ ਮੰਨਣਾ ਪੈਂਦਾ। ਮਹਾਂਪੁਰਸ਼ ਸਾਖੀ ਸੁਣਾਇਆ ਕਰਦੇ ਸਨ, ਕਹਿਣ ਲੱਗੇ ਕੋਈ ਰੱਬ ਦਾ ਪਿਆਰਾ ਬੈਠਾ ਤਪੱਸਿਆ ਕਰ ਰਿਹਾ ਹੈ। ਇੱਕ ਵਿਅਕਤੀ ਜੋ ਰੋਜ਼ਾਨਾ ਜਾਨਵਰ ਪਕੜ ਕੇ ਉਹਨਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਵੇਚ ਕੇ ਮਾਰ ਕੇ ਆਪਣੀ ਉਪਜੀਵਿਕਾ ਚਲਾਉਂਦਾ ਹੈ, ਉਹ ਬਦਕ ਜਾਨਵਰਾਂ ਨੂੰ ਜਾਲ ਨਾਲ ਪਕੜਨ ਵਾਲਾ, ਉਹਨਾਂ ਦੇ ਕੋਲ ਦੀ ਲੰਘਿਆ ਦੇਖਿਆ ਕੋਈ ਮਹਾਤਮਾ ਬੈਠੇ ਨੇ ਤੇ ਜਾਂਦੇ ਜਾਂਦੇ ਨੇ ਉੱਥੇ ਖੜ ਕੇ ਅੱਖਾਂ ਬੰਦ ਕਰੀਆਂ, ਹੱਥ ਜੋੜੇ, ਕਹਿਣ ਲੱਗਾ ਜੇ ਮੈਨੂੰ ਬਹੁਤ ਸਾਰੇ ਪੰਛੀ ਲੱਭ ਜਾਣ, ਅੱਜ ਜਾਲ ਚ ਫਸ ਜਾਣ ਤੇ ਮੈਂ ਅੱਧੇ ਤੁਹਾਡੀ ਭੇਟਾ ਕਰਾਂਗਾ। ਜਾਲ ਲੈ ਕੇ ਸ਼ਿਕਾਰ ਨੂੰ ਚੱਲ ਪਿਆ, ਬਹੁਤ ਸਾਰੇ ਪੰਛੀ ਫਸ ਗਏ। ਮਹਾਤਮਾ ਸਮਾਧੀ ਸਥਿਤ ਨੇ ਲਿਆ ਕੇ ਅੱਧੇ ਮਰੇ ਹੋਏ ਪੰਛੀ ਮਹਾਂਪੁਰਸ਼ਾਂ ਦੇ ਅੱਗੇ ਰੱਖ ਕੇ ਮੱਥਾ ਟੇਕ ਕੇ ਬੈਠ ਗਿਆ। ਮਹਾਂਪੁਰਸ਼ਾਂ ਦੀ ਸਮਾਧੀ ਖੁੱਲ੍ਹੀ, ਕਹਿਣ ਲੱਗੇ ਉਹ ਇਹ ਕੀ ਕਰਿਆ ਭਾਈ? ਕਹਿਣ ਲੱਗਾ ਮੈਂ ਸੁੱਖਣਾ ਸੁੱਖ ਕੇ ਗਿਆ ਸਾਂ ਕਿ ਜੇ ਮੈਨੂੰ ਬਹੁਤ ਸਾਰੇ ਪੰਛੀ ਮਿਲਣ ਤੇ ਮੈਂ ਅੱਧੇ ਤੁਹਾਡੀ ਭੇਟਾ ਕਰਾਂਗਾ ਤੇ ਤੁਹਾਡੇ ਵਰ ਨਾਲ, ਤੁਹਾਡੀ ਕਿਰਪਾ ਨਾਲ, ਤੁਹਾਡੇ ਅੱਗੇ ਸਿਰ ਝੁਕਾਉਣ ਨਾਲ ਬਹੁਤ ਸਾਰੇ ਪੰਛੀ ਅੱਜ ਮੇਰੇ ਜਾਲ ਵਿੱਚ ਫਸੇ ਨੇ ਤੇ ਆਪਣੇ ਬਚਨ ਮੁਤਾਬਕ ਜੋ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਤੇ ਅੱਧੇ ਪੰਛੀ ਮੈਂ ਤੁਹਾਡੀ ਭੇਟਾ ਕਰ ਦਿੱਤੇ ਨੇ। ਮਹਾਂਪੁਰਸ਼ ਕਹਿਣ ਲੱਗੇ ਮਨ ਚਾਹਿਆ ਇਹਦਾ ਉਧਾਰ ਕਰਨਾ ਚਾਹੀਦਾ, ਪਾਪੀ ਹੈ। ਕਹਿਣ ਲੱਗੇ ਤੂੰ ਬੜਾ ਪਾਪੀ ਹੈ, ਇਹਨਾਂ ਨੂੰ ਲੈ ਜਾ, ਮੇਰੇ ਕਿਸੇ ਕੰਮ ਨਹੀਂ। ਕਹਿਣ ਲੱਗਾ ਭੇਟਾ ਹੈ ਤੁਹਾਨੂੰ ਚੜਾ ਦਿੱਤੀ, ਮੈਂ ਕੀ ਕਰਾਂਗਾ, ਮੈਂ ਨਹੀਂ ਲਿਜਾਵਾਂਗਾ। ਮਹਾਂਪੁਰਸ਼ ਕਹਿਣ ਲੱਗੇ ਅੱਛਾ, ਜੇ ਮੇਰੇ ਅੱਗੇ ਝੁਕਾਇਆ ਹੋਇਆ ਤੇਰਾ ਸਿਰ ਤੇਰੇ ਲਈ ਇੰਨੇ ਪੰਛੀ ਤੈਨੂੰ ਦੇ ਸਕਦਾ ਹੈ, ਤੂੰ ਬੜਾ ਪ੍ਰਸੰਨ ਹੈ ਨਾ ਇਸ ਗੱਲ ਤੇ ਕਿ ਮੈਨੂੰ ਬਹੁਤੇ ਪੰਛੀ ਮਿਲੇ ਨੇ, ਤਾਂ ਇੱਕ ਗੱਲ ਯਾਦ ਰੱਖੀ, ਜੇ ਮੈਂ ਸ਼ਰਾਪ ਦੇ ਦਿੱਤਾ ਤਾਂ ਪੂਰਾ ਉਹ ਵੀ ਹੋਏਗਾ। ਡਰ ਗਿਆ, ਕਹਿਣ ਲੱਗੇ ਮੈਂ ਇਸ ਪੰਛੀ ਦਾ ਮਾਸ ਨਹੀਂ ਖਾਂਦਾ, ਜਿਸ ਪੰਛੀ ਦਾ ਮਾਸ ਮੈਂ ਖਾਂਦਾ ਹਾਂ ਉਹ ਤੂੰ ਲਿਆ ਨਹੀਂ, ਕਹਿਣ ਲੱਗਾ ਫਿਰ ਕਿਸ ਪੰਛੀ ਦਾ ਮਾਸ ਖਾਂਦੇ ਹੋ? ਮਹਾਂਪੁਰਸ਼ ਕਹਿਣ ਲੱਗੇ ਮੈਂ ਚਤੁਰਭੁਜ ਪੰਛੀ ਦਾ ਮਾਸ ਖਾਂਦਾ ਹਾਂ। ਚਤੁਰਭੁਜ, ਭੁਜ ਹੁੰਦੀ ਬਾਂਹ, ਚਤੁਰ ਦਾ ਅਰਥ ਹੈ ਚਾਰ, ਚਾਰ ਬਾਹਾਂ ਵਾਲਾ ਪੰਛੀ। ਈਸ਼ਵਰ ਨੂੰ ਚਤੁਰਭੁਜ ਮੰਨਿਆ ਗਿਆ। ਕਹਿਣ ਲੱਗੇ ਮੈਂ ਚਤੁਰਭੁਜ ਪੰਛੀ ਦਾ ਮਾਸ ਖਾਂਦਾ ਹਾਂ, ਐਸੇ ਪੰਛੀਆਂ ਦਾ ਮਾਸ ਮੈਂ ਨਹੀਂ ਖਾਂਦਾ। ਉਹਨੇ ਹੱਥ ਵਿੱਚ ਜਾਲ ਲਿਆ, ਜਾਲ ਲੈ ਕੇ ਤੁਰ ਪਿਆ। ਕਹਿਣ ਲੱਗਾ ਤੁਹਾਨੂੰ ਖਵਾ ਕੇ ਪਹਿਲਾਂ ਫਿਰ ਖਾਵਾਂਗਾ, ਨਹੀਂ ਤਾਂ ਭੁੱਖਾ ਮਰ ਜਾਵਾਂਗਾ। ਜੰਗਲ ਵਿੱਚ ਜਾਲ ਲੈ ਕੇ ਘੁੰਮਦਾ ਰਿਹਾ। ਹੁਣ ਚਤੁਰਭੁਜ ਪੰਛੀ ਹੋਵੇ ਤਾਂ ਆ ਕੇ ਜਾਲ ਚ ਫਸੇ। ਦੋ ਦਿਨ ਭੁੱਖਿਆਂ ਗੁਜ਼ਰ ਗਏ। ਮਨ ਵਿੱਚ ਸੋਚਦਾ ਹੈ ਸੰਤ ਝੂਠ ਨਹੀਂ ਬੋਲਦੇ, ਜ਼ਰੂਰ ਚਤੁਰਭੁਜ ਪੰਛੀ ਹੋਏਗਾ, ਇਸ ਕਰਕੇ ਮੈਨੂੰ ਕਿਹਾ ਕਿ ਚਤੁਰਭੁਜ ਪੰਛੀ ਲੈ ਕੇ ਆ। ਹੁਣ ਮਹਾਂਪੁਰਸ਼ਾਂ ਤੋਂ ਉਸਦਾ ਉਧਾਰ ਕਰਨਾ ਹੈ, ਕਿਉਂ ਜਾਣਦੇ ਨੇ ਕਿਵੇਂ ਕਰਨਾ ਹੈ। ਜਦੋਂ ਚਾਰ ਪੰਜ ਦਿਨ ਭੁੱਖਿਆਂ ਗੁਜ਼ਰ ਗਏ, ਇੱਕ ਦਿਨ ਬੇਹੋਸ਼ ਹੋ ਗਿਆ, ਡਿੱਗ ਪਿਆ, ਜਾਲ ਲਾਇਆ ਹੈ ਆਪ ਬੇਹੋਸ਼ ਹੋ ਕੇ ਗਿਰ ਗਿਆ। ਭਗਵਾਨ ਨੇ ਦੇਖਿਆ ਕਿ ਸਿਰਕ ਦਾ ਬੜਾ ਪੱਕਾ ਹੈ, ਇੰਨੇ ਦਿਨਾਂ ਤੋਂ ਭੋਜਨ ਨਹੀਂ ਕੀਤਾ, ਅੱਜ ਬੇਹੋਸ਼ ਹੋ ਕੇ ਗਿਰ ਗਿਆ ਹੈ। ਯਾਦ ਰੱਖਿਓ, ਬਾਣੀ ਚ ਐਸਾ ਜ਼ਿਕਰ ਆਇਆ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਹ ਕੋ ਗਹਿ ਬਾਂਧੈ ਤੋ ਫਿਰ ਮੋਹ ਪੈ ਜਵਾਬ ਨਾ ਹੋਏ। ਕਿ ਜੇ ਇੱਕ ਸਮੇਂ ਭਗਤ ਮੈਨੂੰ ਬੰਨ ਲਵੇ ਤੇ ਮੈਂ ਭਗਤ ਨੂੰ ਜਵਾਬ ਨਹੀਂ ਦੇ ਸਕਦਾ ਕਿ ਮੈਨੂੰ ਨਾ ਬੰਨ, ਜਿਹੜੀ ਮੇਰੀ ਬੰਨੀ ਹੋਏਗੀ ਉਹਨੂੰ ਭਗਤ ਛੁਡਾ ਸਕਦਾ, ਕਿਉਂਕਿ ਭਗਤ ਈਸ਼ਵਰ ਦਾ ਪਿਆਰਾ ਹੈ। ਬਾਣੀ ਜ਼ਿਕਰ ਹੈ, ਭਗਤ ਤੇਰੇ ਹਰ ਪ੍ਰਾਣ ਪਤ ਪ੍ਰੀਤਮ, ਤੂੰ ਭਗਤਨ ਕਾ ਪਿਆਰਾ। ਉਹ ਸੰਤਾਂ ਦਾ ਪਿਆਰਾ ਹੈ, ਭਗਤਾਂ ਦਾ ਪਿਆਰਾ ਹੈ। ਤੋ ਜਦੋਂ ਭਗਵਾਨ ਚਤੁਰਭੁਜ ਪੰਛੀ ਦਾ ਰੂਪ ਧਾਰ ਕੇ ਜਾਲ ਵਿੱਚ ਆ ਕੇ ਫਸ ਕੇ ਫੜਫੜਾਉਣ ਲੱਗ ਪਿਆ, ਖੰਭਾਂ ਦੀ ਆਵਾਜ਼ ਸੁਣੀ, ਸਿਰ ਹਿਲਾਇਆ, ਦੇਖਿਆ ਚਤੁਰਭੁਜ ਪੰਛੀ, ਚੱਟ ਜਾਲ ਲਪੇਟਿਆ, ਲਪੇਟ ਕੇ ਸਿਰ ਤੇ ਰੱਖ ਲਿਆ, ਆ ਗਿਆ ਮਹਾਂਪੁਰਸ਼ਾਂ ਦੇ ਕੋਲ। ਮਹਾਂਪੁਰਸ਼ਾਂ ਤੱਕਿਆ ਦੇ ਦ੍ਰਿਸ਼ਟੀ ਨਾਲ ਕਿ ਭਗਵਾਨ ਨੂੰ ਬੰਨੀ ਆਉਂਦਾ ਹੈ। ਕਹਿਣ ਲੱਗਿਆ ਉਹ ਭਲਿਆ ਲੋਕਾਂ ਖੋਲ ਦੇ, ਖੋਲ ਦੇ, ਤੁਸੀਂ ਇਸ ਨੂੰ ਬੰਨ ਕੇ ਲਿਆਇਆ ਹੈ, ਇਹ ਚਤੁਰਭੁਜ ਪੰਛੀ ਨਹੀਂ ਹੈ, ਭਗਵਾਨ ਹੈ। ਤੋ ਪਿਆਰਿਓ, ਸਤਪੁਰਸ਼ ਕਿਵੇਂ ਉਧਾਰ ਕਰਦੇ ਨੇ ਇਹ ਤਾਂ ਉਹ ਜਾਣਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਾ ਸੰਤ ਕਾ ਨਿੰਦਕ ਅੱਧ ਵਿੱਚ ਤੇ ਟੁੱਟੈ, ਉਹਦੀ ਜ਼ਿੰਦਗੀ ਦਾ ਕੋਈ ਕਾਰਜ ਨੇਪੇ ਨਹੀਂ ਚੜ੍ਹਦਾ। ਮੈਂ ਆਪਣੀਆਂ ਅੱਖਾਂ ਨਾਲ ਐਸੇ ਮਨੁੱਖ ਦੇਖੇ ਨੇ। ਬੱਸ ਵਿੱਚ ਕੋਈ ਸਾਧੂ ਸਫ਼ਰ ਕਰ ਰਿਹਾ ਸੀ, ਉਹਦੇ ਪਾਸ ਬੈਠਾ ਹੈ, ਮੈਂ ਉਸ ਬੰਦੇ ਨੂੰ ਜਾਣਦਾ ਸੱਚੀ, ਕਈ ਸਾਲ ਹੋ ਗਏ ਉਹ ਸਮਾ ਗਿਆ ਹੈ, ਉਹਨੂੰ ਵਾਰ ਵਾਰ ਸਾਧੂ ਨੂੰ ਛੇੜ ਰਿਹਾ ਹੈ, ਵਾਰ ਵਾਰ ਛੇੜਦਾ ਹੈ। ਸਾਧੂ ਨੇ ਦੋ ਚਾਰ ਵਾਰ ਉਸਨੂੰ ਕਿਹਾ, ਬਾਈ ਤੂੰ ਮੇਰੇ ਕੋਲੋਂ ਕੀ ਲੈਣਾ, ਤੂੰ ਆਰਾਮ ਨਾਲ ਬੈਠਾ ਰਹੋ ਆਪਣੀ ਸੀਟ 'ਤੇ, ਮੈਂ ਆਪਣੀ 'ਤੇ ਬੈਠਾ। ਵਾਰ ਵਾਰ ਕਦੇ ਕੂਹਣੀ ਮਾਰਦਾ, ਕਦੇ ਧੱਕਾ ਮਾਰਦਾ, ਕਦੇ ਕੁਝ ਕਰਦਾ ਹੈ। ਹੁਣ ਸੰਤ ਰੱਬ ਦਾ ਪਿਆਰਾ ਹੈ, ਉਹਨੇ ਇੱਕ ਬਚਨ ਕਿਹਾ, ਕਹਿਣ ਲੱਗਾ ਭਾਈ ਸੰਤ ਦੁਖਾਏ ਕਿਆ ਫਲ ਪਾਏ, ਕੀ ਫਲ ਪਾਏਗਾ ਸੰਤ। ਇੰਨਾ ਬਚਨ ਕਹਿ ਕੇ ਦੂਜੀ ਕੋਈ ਸੀਟ ਖਾਲੀ ਹੋ ਗਈ, ਉਹਦੇ 'ਤੇ ਜਾ ਬੈਠਾ। ਔਰ ਉਸ ਬੰਦੇ ਨੂੰ ਫਿਰ ਮੈਂ ਤੱਕਿਆ ਹੈ ਆਪਣੀਆਂ ਅੱਖਾਂ ਨਾਲ, ਤੋ ਸ਼ਰਾਬ ਬੜੀ ਪੀਂਦਾ ਸੀ, ਜਦੋਂ ਕਦੇ ਪੀਣੀ ਫਿਰ ਰੋਣਾ। ਔਰ ਇਹ ਗੱਲ ਕਹਿਣੀ ਕਿ ਮੈਂ ਇੱਕ ਸੰਤ ਨੂੰ ਦੁਖਾਇਆ ਸੀ, ਉਹਨੇ ਮੈਨੂੰ ਆਹ ਬਚਨ ਕਹੇ ਸਨ ਕਿ ਸੰਤ ਦੁਖਾਏ ਕਿਆ ਫਲ ਪਾਏ, ਉਸਨੂੰ ਦੁਖਾ ਕੇ ਹੀ ਮੈਂ ਇਤਨਾ ਦੁਖੀ ਹੋ ਰਿਹਾ ਹਾਂ। ਸੰਤ ਵਿੱਚ ਦੋਸ਼ ਆਰੋਪਣ ਕਰਨ ਵਾਲਾ ਵਿਅਕਤੀ, ਸੰਤ ਨੂੰ ਗੁਨਾਹਗਾਰ ਕਹਿਣ ਵਾਲਾ ਵਿਅਕਤੀ, ਸੰਤ ਕਾ ਦੁਖੀ ਅੱਧ ਵਿੱਚ ਤੇ ਟੁੱਟਾ, ਉਹਦਾ ਕੋਈ ਕਾਰਜ ਨੇਪਰੇ ਨਹੀਂ ਚੜ੍ਹਦਾ, ਸਾਰੇ ਕਾਰਜ ਵਿਚਾਲੇ ਟੁੱਟ ਜਾਂਦੇ ਨੇ, ਵਿਚਕਾਰ ਰਹਿ ਜਾਂਦੇ ਨੇ, ਅਧਵਾਟੇ ਰਹਿ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ,
ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ,
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਕਿਤੇ ਕਾਜ ਨਾ ਪਹੁੰਚੇ, ਕਿਸੇ ਕੰਮ ਵਿੱਚ ਉਹਦੀ ਸਿਰੇ ਨਹੀਂ ਜਾਂਦੀ ਪਹੁੰਚ, ਜੋ ਕੰਮ ਸ਼ੁਰੂ ਕਰੇਗਾ ਵਿਚਕਾਰ ਰਹਿ ਜਾਏਗਾ, ਕਿਸੇ ਕਾਰਜ ਨੂੰ ਨੇਪਰੇ ਨਹੀਂ ਚੜ ਸਕੇਗਾ, ਕਿਤੇ ਕਾਰਜ ਨਾ ਪਹੁੰਚੇ। ਕੋਈ ਕਾਰਜ ਕਰੇ ਤੇ ਉਹ ਚਾਹਵੇ ਮੈਂ ਈਸ਼ਵਰ ਨੂੰ ਮਿਲ ਜਾਵਾਂ, ਦਾਨ ਕਰੇ, ਪੁੰਨ ਕਰੇ, ਸਿਮਰਨ ਕਰੇ, ਪਰ ਜਿਹੜਾ ਉਸ ਨੂੰ ਦੁਖਾਏ ਦਾ ਫਲ ਹੈ ਉਸ ਨੂੰ ਪ੍ਰਾਪਤ ਹੋਏਗਾ, ਕਿਤੇ ਕਾਰਜ ਨਾ ਪਹੁੰਚੇ, ਕਿਸੇ ਕਾਰਜ ਤੱਕ ਉਹ ਪਹੁੰਚ ਨਹੀਂ ਸਕਦਾ, ਨੇਪਰੇ ਨਹੀਂ ਚੜ ਸਕਦਾ। ਸਤਿਗੁਰ ਜੀ ਕਹਿੰਦੇ ਹਨ,
ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ।
ਪਰਮੇਸ਼ਵਰ ਐਸਾ ਹੈ, ਜਿਹੜਾ ਵਿਅਕਤੀ ਸੰਤ ਵਿੱਚ ਦੂਸ਼ਣ ਆਰੋਪਣ ਕਰਦਾ ਹੈ ਉਸ ਨੂੰ ਉਦਿਆਨ ਭਰਮਾਈਐ, ਸੰਸਾਰ ਉਜਾੜ ਵਿੱਚ, ਜਨਮਾਂ ਜਨਮਾਂਤਰਾਂ ਦੀ ਉਜਾੜ ਵਿੱਚ, ਟੇਢੀਆਂ ਜੂਨਾਂ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਐਸੇ ਵਿਅਕਤੀ ਨੂੰ ਭਰਮਾਉਂਦਾ ਹੈ, ਅਨੇਕ ਜੂਨਾਂ ਵਿੱਚੋਂ ਉਹਨੂੰ ਚੱਕਰ ਚ ਪਾ ਦਿੰਦਾ, ਅਨੇਕ ਜੂਨਾਂ ਦਾ ਚੱਕਰ ਉਹ ਜ਼ਿੰਦਗੀ ਭਰ ਕੱਟਦਾ ਰਹਿੰਦਾ। ਮਾਨੋ ਉਹ ਉਜਾੜ ਵਿੱਚ ਘੁੰਮ ਰਿਹਾ ਹੈ, ਰੱਬ ਨੂੰ ਪ੍ਰਾਪਤ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿ ਰਹੇ ਹਨ,
ਸੰਤ ਕਾ ਦੋਖੀ ਉਜੜ ਪਾਇਆ।
ਅਕਾਲ ਪੁਰਖ ਵਾਹਿਗੁਰੂ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਨੂੰ ਉਜੜ ਪਾਈ, ਉਜੜ ਹੁੰਦਾ ਕੁਰਾਹੇ ਪੈ ਜਾਣਾ, ਇੱਕ ਹੁੰਦਾ ਰਾਹ, ਰਾਹ ਉਹ ਹੈ ਜਿਹੜੇ ਰਾਹ ਤੇ ਤੁਸੀਂ ਜਾ ਕੇ ਮੰਜ਼ਿਲ ਤੇ ਪਹੁੰਚਣਾ, ਤੁਹਾਡਾ ਰਸਤਾ ਉਹ ਹੈ, ਰਸਤਾ ਤਾਂ ਦੂਜਾ ਵੀ ਹੁੰਦਾ ਹੈ ਪਰ ਉਸਨੂੰ ਤੁਸੀਂ ਰਸਤਾ ਨਹੀਂ ਕਹਿੰਦੇ, ਖੁਰਾ ਕਹਿੰਦੇ, ਕਿ ਕੁਰਾਹੇ ਪੈ ਗਿਆ, ਗਲਤ ਰਸਤੇ ਤੇ ਪੈ ਗਿਆ। ਗਲਤ ਰਸਤੇ ਤੇ ਪੈਣ ਨੂੰ ਕੁਰਾਹੇ ਪੈਣਾ ਕਹਿੰਦੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਉਜੜ ਪਾਈਐ, ਉਹ ਭੈੜੇ ਰਸਤੇ ਤੇ, ਖੋਟੇ ਰਸਤੇ ਤੇ ਚੱਲ ਪੈਂਦਾ ਹੈ, ਕੁਰਾਹੇ ਪੈ ਜਾਂਦਾ ਹੈ।
ਸੰਤ ਕਾ ਦੋਖੀ ਅੰਤਰ ਤੇ ਥੋਥਾ।
ਗੱਲ ਕਿਆ ਖੋ ਸਤਨਾਮ ਸ੍ਰੀ ਕਹਿ ਰਹੇ ਹੋ, ਅੰਦਰੋਂ ਭਰਿਆ ਭਾਂਡਾ ਤਾਂ ਕੋਈ ਵਿਹਲਾ ਹੁੰਦਾ ਹੈ, ਪਰ ਯਾਦ ਰੱਖਿਓ ਕਿਸੇ ਦੇ ਬਰਤਨ ਵਿੱਚ ਥੋੜ੍ਹਾ, ਕਿਸੇ ਦੇ ਉਸ ਤੋਂ ਥੋੜ੍ਹਾ ਹੈ ਤਾਂ ਸਹੀ, ਜਪਦੇ ਤਾਂ ਹੁਣ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤਾਂ ਦੀ ਨਿੰਦਾ ਕਰਨ ਵਾਲਾ ਅੰਦਰੋਂ ਥੋਥਾ ਹੋ ਜਾਂਦਾ। ਥੋਥਾ ਸ਼ਬਦ ਸਮਝਦੇ, ਜਿਵੇਂ ਕੋਈ ਲੱਕੜੀ ਖਰਸੁੱਕ ਹੋ ਜਾਏ, ਉਹਦੇ 'ਤੇ ਬਰਸਾਤ ਪੈਂਦੀ ਰਹੇ, ਖਰਸੁੱਕ ਹੋਈ ਲੱਕੜੀ 'ਤੇ ਅੰਦਰੋਂ ਕਮਜ਼ੋਰ ਹੋ ਜਾਂਦੀ ਹੈ, ਉਹਨੂੰ ਤੋੜੋਗੇ ਛੱਤ ਟੁੱਟ ਜਾਏਗੀ, ਕਿਸੇ ਕੰਮ ਨਹੀਂ ਹੋਣੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਅੰਦਰੋਂ ਥੋਥਾ ਖਾਲੀ ਹੋ ਜਾਂਦਾ ਹੈ।
ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ।
ਇਹ ਆਪ ਪ੍ਰਮਾਣ ਦੇ ਰਹੇ ਨੇ, ਕਹਿੰਦੇ ਇਸ ਤਰ੍ਹਾਂ ਹੋ ਜਾਂਦਾ ਭਾਈ, ਜਿਵੇਂ ਕੋਈ ਸਰੀਰ ਤਾਂ ਹੋਵੇ ਪਰ ਉਸ ਵਿੱਚ ਸਾਸ ਨਾ ਹੋਵੇ, ਜਿਵੇਂ ਕਿਸੇ ਮ੍ਰਿਤਕ ਦੀ ਲਾਸ਼ ਹੁੰਦੀ ਹੈ, ਐਸਾ ਹੋ ਜਾਂਦਾ ਵਿਅਕਤੀ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ। ਜਿੰਦਾ ਤਾਂ ਹੁੰਦਾ ਪਰ ਮੁਰਦੇ ਦੇ ਸਮਾਨ ਹੁੰਦਾ, ਜਿੰਦਾ ਨਹੀਂ ਹੈ। ਅਗਲੀਆਂ ਪੰਕਤੀਆਂ 'ਚ ਕਹਿੰਦੇ ਹਨ,
ਸੰਤ ਕੇ ਦੋਖੀ ਕੀ ਜੜ ਕਿਛ ਨਾਹੀ।
ਸੰਤਾਂ ਦੇ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਦੀ ਕੋਈ ਜੜ ਨਹੀਂ ਲੱਗਦੀ, ਉਹ ਈਸ਼ਵਰ ਪ੍ਰਾਪਤੀ ਲਈ ਸਿਮਰਨ ਕਰਕੇ ਆਪਣੀ ਜੜ ਨਹੀਂ ਲਾ ਸਕਦਾ। ਮਹਾਂਪੁਰਸ਼ ਹੁੰਦੇ ਸਨ ਸੰਤ ਬਾਬਾ ਕਿਰਪਾਲ ਸਿੰਘ ਜੀ, ਕਿਸ਼ਨਗੜ੍ਹ ਸੰਨਾ। ਅੱਗੇ ਵੀ ਮੈਂ ਤੁਹਾਨੂੰ ਉਹਨਾਂ ਦੀ ਕਹਾਣੀ ਸੁਣਾਈ ਸੀ ਕਿ ਫਿਰੋਜ਼ ਦੇ ਜਪ ਜੀ ਸੁਖਮਨੀ ਸਾਹਿਬ ਦੇ 25 ਪਾਠ ਕਰਦੇ ਸਨ ਅਤੇ 25 ਅਕਾਲਸਤ ਕਰਦੇ ਸਨ। ਐਸੇ ਸਤਪੁਰਸ਼ਾਂ ਦੀ ਸੇਵਾ ਵਿੱਚ ਇੱਕ ਵਿਅਕਤੀ ਆ ਗਿਆ, ਸੇਵਾ ਵੀ ਬੜੀ ਕਰਦਾ ਪਰ ਨਾਲ ਨਾਲ ਦੂਸਰਿਆਂ ਦੀ ਨਿੰਦਾ ਵੀ ਕਰਦਾ, ਦੂਸਰਿਆਂ ਨੂੰ ਬੁਰਾ ਭਲਾ ਵੀ ਕਹਿੰਦਾ। ਕਹਿਣ ਲੱਗੇ ਇਹ ਬੀਜ ਵੀ ਲਏਗਾ, ਇਹ ਵੱਢ ਵੀ ਲਏਗਾ, ਇਹ ਕੱਢ ਵੀ ਲਏਗਾ, ਪਰ ਇਹ ਖਾ ਨਹੀਂ ਸਕਦਾ। ਐਸਾ ਵਿਅਕਤੀ ਜਿਹੜਾ ਬੀਜ ਬੀਜੇ ਉਹਨੂੰ ਖੇਤੀ ਨੂੰ ਵੱਢ ਵੀ ਲਏ, ਉਹਦੀ ਦਾਣੇ ਵੀ ਕੱਢ ਲਏ, ਪਰ ਜਿਸ ਨੂੰ ਖਾਣ ਦਾ ਹੁਕਮ ਨਾ ਹੋਵੇ ਉਹ ਬੀਜ ਕੇ ਕੀ ਕਰੇਗਾ ਜੀ, ਖੇਚਲੀ ਪਈ ਨਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਸੰਤ ਕੇ ਦੁਖੀ ਕੀ ਜੜ ਕਿਸ਼ ਨਾ ਹੈ। ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਦੀ ਭਜਨ ਸਿਮਰਨ ਕਰਨ ਲੈਣ ਨਾਲ ਵੀ ਜੜ ਨਹੀਂ ਲੱਗਦੀ। ਇਹ ਨਹੀਂ ਕਿ ਉਹਨੂੰ ਉਸਦੇ ਭਜਨ ਸਿਮਰਨ ਦਾ ਫਲ ਪ੍ਰਾਪਤ ਹੋ ਜਾਏਗਾ। ਜੇ ਕੋਈ ਨਿੰਦਾ ਕਰਦਾ ਹੈ ਸਾਧੂ ਦੀ, ਉਹਦੇ ਚ ਦੂਸ਼ਣ ਆਰੋਪਣ ਕਰਦਾ ਹੈ। ਬਾਣੀ ਕਹਿੰਦੀ ਕੀਤਾ ਕਰਤਿਆਂ ਬਿਲਥਾ ਗਿਆ, ਇੱਕ ਤਿਲ ਥਾਏ ਨਾ ਪਾਈ। ਇੱਕ ਤਿਲ ਜਿੰਨੀ ਵੀ ਉਹਦੀ ਕਮਾਈ ਕਿਸੇ ਲੇਖੇ ਵਿੱਚ ਨਹੀਂ ਪੈਂਦੀ ਜਿਹੜਾ ਸੰਤਾਂ ਵਿੱਚ ਦੂਸ਼ਣ ਆਰੋਪਦਾ ਹੈ, ਉਹਨਾਂ ਨੂੰ ਗੁਨਾਹਗਾਰ ਸਾਬਤ ਕਰਨ ਦਾ ਯਤਨ ਕਰਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤ ਕੇ ਦੁਖੀ ਕੀ ਜੜ ਕਿਸ ਨਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ
ਆਪਣ ਬੀਜ ਆਪੇ ਹੀ ਖਾਹੇ,
ਕਿਉਂਕਿ ਉਹਨੇ ਆਪ ਨਿੰਦਾ ਦਾ ਬੀਜ ਬੀਜਿਆ ਹੈ, ਇਸ ਕਰਕੇ ਉਸ ਨਿੰਦਾ ਦੇ ਬੀਜ ਦਾ ਜਿਹੜਾ ਫਲ ਦੁੱਖ ਹੈ ਉਹ ਦੁੱਖ ਰੂਪੀ ਫਲ ਉਸਨੂੰ ਖਾਣਾ ਪੈਂਦਾ ਹੈ।
ਸੰਤ ਕੇ ਦੁਖੀ ਕੋ ਔਰ ਨਾ ਰੱਖਣ ਹਾਰ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਨੂੰ ਕੋਈ ਦੂਸਰਾ ਰੱਖ ਨਹੀਂ ਸਕਦਾ, ਭਾਵ ਬਚਾ ਨਹੀਂ ਸਕਦਾ, ਕਿਉਂਕਿ ਸਿੱਧਾ ਉਹਦਾ ਸੰਬੰਧ ਜਿਹੜਾ ਉਹਦੀ ਕਾਰਗੁਜ਼ਾਰੀ ਦਾ ਹੈ, ਉਹਦੇ ਕੇਸ ਦਾ ਸਿੱਧਾ ਸੰਬੰਧ ਈਸ਼ਵਰ ਨਾਲ ਜੁੜ ਜਾਂਦਾ। ਔਰ ਸੰਤ ਆਪ ਬਖਸ਼ੇ ਤਾਂ ਬਖਸ਼ੇ, ਦੂਸਰਾ ਕੋਈ ਬਖਸ਼ਾ ਨਹੀਂ ਸਕਦਾ ਉਹਨੂੰ। ਅਵਰ ਨਾ ਰੱਖਣ ਹਾਰ, ਦੂਸਰਾ ਕੋਈ ਉਹਦੀ ਰੱਖਿਆ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਹਨ
ਨਾਨਕ ਸੰਤ ਭਾਵੈ ਤਾਂ ਲੈ ਉਬਾਰ,
ਤੇ ਜੇ ਸੰਤ ਚਾਹੁਣ ਤਾਂ ਬਚਾ ਲੈਂਦੇ ਨੇ। ਕਿਸੇ ਨਗਰ ਦੇ ਪਾਸ ਚੋਰਾਂ ਦਾ ਨਗਰ ਹੈ ਤੇ ਬਹੁਤ ਸਾਰੇ ਸਾਧੂ ਸੰਤ ਮੰਡਲੀ ਚੋਰਾਂ ਦੇ ਨਗਰ ਵਿੱਚ ਆਵੇ। ਇੱਕ ਦਿਨ ਹੁੰਦਾ ਹੈ ਦੇਵ ਸੈਨੀ ਇਕਾਦਸ਼ੀ, ਵਿਆਸ ਪੂਜਾ ਤੋਂ ਚਾਰ ਦਿਨ ਪਹਿਲਾਂ ਆਉਂਦੀ ਹੈ ਇਕਾਦਸ਼ੀ, ਤੇ ਕਈ ਸਾਧੂਆਂ ਦਾ ਐਸਾ ਪਰਣ ਹੁੰਦਾ ਪੁਰਾਣੇ ਸਮਿਆਂ ਵਿੱਚ ਕਿ ਜਿੱਥੇ ਉਹ ਇਕਾਦਸ਼ੀ ਆ ਜਾਵੇ ਉੱਥੋਂ ਅੱਗੇ ਉਹ ਜਲ ਨਹੀਂ ਸੀ ਲੰਘਦੇ, ਉੱਥੇ ਹੀ ਰੁਕ ਕੇ ਉਹ ਚਾਰ ਮਹੀਨੇ ਜਿਹਨੂੰ ਚੌਮਾਸਾ ਕਹਿੰਦੇ ਨੇ ਉਹ ਚਾਰ ਮਹੀਨੇ ਉੱਥੇ ਰੁਕ ਕੇ ਬਤੀਤ ਕਰਦੇ, ਤੇ ਫਿਰ ਇਕਾਦਸ਼ੀ ਆਉਂਦੀ ਹਰ ਪ੍ਰਬੋਧਨੀ ਕਹਿੰਦੇ ਨੇ ਉਸਨੂੰ। ਉਹ ਚਾਰ ਮਹੀਨਿਆਂ ਬਾਅਦ ਜਿੱਥੇ ਰੁਕਦੇ ਉੱਥੇ ਭੰਡਾਰਾ ਕਰਦੇ, ਪਰ ਚਾਰ ਮਹੀਨਿਆਂ ਤੋਂ ਬਾਅਦ ਆਪਣਾ ਸਮਾਨ ਹਰ ਪ੍ਰਬੋਧਨੀ ਇਕਾਦਸ਼ੀ ਬੰਨ ਕੇ ਫਿਰ ਅੱਗੇ ਚੱਲਦੇ। ਉਹ ਸੰਤ ਮੰਡਲੀ ਨੂੰ ਦੇਵ ਸੈਨਿਕ ਇਕਾਦਸ਼ੀ ਆ ਗਈ, ਇੱਕ ਪਿੰਡ ਦੇ ਕੋਲੋਂ ਨਦੀ ਵਗਦੀ ਹੈ ਉਸ ਜਗ੍ਹਾ ਤੇ। ਉਹ ਜਿਹੜਾ ਪਿੰਡ ਹੈ ਉਹ ਚੋਰਾਂ ਦਾ ਪਿੰਡ ਹੈ, ਉਹ ਸਾਧੂਆਂ ਉੱਥੇ ਡੇਰੇ ਲਾ ਲਏ, ਡੇਰੇ ਲਾ ਲਏ, ਰੋਜ਼ਾਨਾ ਸੁਬਾ ਸ਼ਾਮ ਰੱਬ ਦਾ ਸਿਮਰਨ ਹੋਵੇ। ਤਾਂ ਨਗਰ ਦੇ ਚੋਰਾਂ ਨੇ ਮਿਲ ਕੇ ਇਹ ਸਲਾਹ ਕਰ ਲਈ ਕਿ ਭਾਈ ਕਿਸੇ ਨੇ ਸਾਡੇ ਪਿੰਡ ਵਿੱਚੋਂ ਸੰਤਾਂ ਦੀ ਸੰਗਤ ਵਿੱਚ ਨਹੀਂ ਜਾਣਾ, ਕਿਉਂਕਿ ਜੇ ਤੁਸੀਂ ਜਾਓਗੇ ਉਹ ਤੁਹਾਨੂੰ ਚੋਰੀ ਯਾਰੀ ਛੱਡਣ ਲਈ ਕਹਿਣਗੇ, ਇਸ ਕਰਕੇ ਪਿੰਡ ਵਿੱਚ ਦੁਵਿਧਾ ਪੈਦਾ ਹੋ ਜਾਏਗੀ, ਸਾਰੇ ਚੋਰ ਨੇ ਤੇ ਕੋਈ ਉਹਨਾਂ ਦੀ ਸੰਗਤ ਵਿੱਚ ਨਾ ਜਾਇਓ ਜਿੰਨੀ ਦੇਰ ਤੱਕ ਉਹ ਇੱਥੇ ਰੁਕੇ ਨੇ। ਹੁਣ ਪਿੰਡ ਨੇ ਫੈਸਲਾ ਕੀਤਾ ਕਿ ਜਿਹੜਾ ਜਾਏਗਾ ਉਹਨੂੰ 20 ਰੁਪਏ ਜੁਰਮਾਨਾ ਹੋਏਗਾ, ਪੁਰਾਣੇ ਸਮਿਆਂ ਵਿੱਚ 20 ਰੁਪਏ ਬਹੁਤ ਸਨ। ਤਾਂ ਚਾਰ ਮਹੀਨੇ ਸਾਧੂ ਉਸ ਨਗਰ ਦੇ ਬਾਹਰ ਰਹੇ, ਦੂਸਰੇ ਪਿੰਡਾਂ ਦੇ ਨੇੜੇ ਦੇ ਲੋਕ ਆਉਂਦੇ ਸੇਵਾ ਕਰ ਜਾਂਦੇ, ਭੰਡਾਰੇ ਹੁੰਦੇ, ਲੰਗਰ ਚੱਲ ਜਾਂਦੇ, ਚੱਲਦੇ ਸੰਤਾਂ ਨੂੰ ਆਪਣੇ ਨਗਰਾਂ 'ਚ ਲੈ ਜਾਂਦੇ, ਨੇੜੇ ਨੇੜੇ ਦੇ ਨਗਰਾਂ ਵਿੱਚ ਜਾ ਕੇ ਭੋਜਨ ਪਾ ਕੇ ਆਉਂਦੇ ਸਾਧੂ। ਪਰ ਉਸ ਪਿੰਡ ਦਾ ਕੋਈ ਵਿਅਕਤੀ ਸੇਵਾ ਕਰਨ ਲਈ ਨਾ ਆਇਆ। ਆਖਰੀ ਦਿਨ ਜਦੋਂ ਹਰ ਪ੍ਰਬੋਧਨੀ ਇਕਾਦਸ਼ੀ ਆਈ, ਭੰਡਾਰਾ ਹੋਇਆ, ਬਹੁਤ ਸਾਰਾ ਦੂਸਰੇ ਨਗਰਾਂ ਦਾ ਇਕੱਠ ਹੋਇਆ ਤੇ ਸੰਤਾਂ ਜਾਣਾ ਹੈ ਅੱਜ, ਤੇ ਲੋਕ ਤੁਰੇ ਜਾਂਦੇ ਜਾਂਦੇ ਕਹਿੰਦੇ ਨੇ ਇਸ ਪਿੰਡ ਦੇ ਕਿੰਨੇ ਭਾਗ ਮਾੜੇ ਨੇ, ਕੋਈ ਬੰਦਾ 4 ਮਹੀਨੇ ਸੇਵਾ ਕਰਨ ਲਈ ਨਹੀਂ ਆਇਆ। ਤੇ ਜਦੋਂ ਲੋਕਾਂ ਨੇ ਐਸੀਆਂ ਗੱਲਾਂ ਸੁਣੀਆਂ, ਇਕੱਠੇ ਹੋ ਗਏ ਪਿੰਡ ਵਾਲੇ ਕਿ ਆਪਾਂ ਨੂੰ ਲੋਕ ਲਾਹਣ ਤਾਂ ਪਾਉਂਦੇ ਨੇ, ਆਪਾਂ 4 ਮਹੀਨੇ ਕੋਈ ਸਾਧੂਆਂ ਦੀ ਸੇਵਾ ਨਹੀਂ ਕੀਤੀ, ਕਿਸੇ ਪ੍ਰਸ਼ਾਦਾ ਨਹੀਂ ਛਕਾਇਆ, ਕਿਸੇ ਉੱਥੇ ਜਾ ਕੇ ਝਾੜੂ ਨਹੀਂ ਦਿੱਤਾ, ਕਿਸੇ ਸਾਧੂ ਦੇ ਕੱਪੜੇ ਨਹੀਂ ਧੋਤੇ, ਉਹਦੇ ਲਈ ਕੋਈ ਸੇਵਾ ਨਹੀਂ ਕੀਤੀ। ਲੋਕ ਆਪਾਂ ਨੂੰ ਬੁਰਾ ਕਹਿੰਦੇ ਨੇ, ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈ। ਤਾਂ ਪਿੰਡ ਦਾ ਜਿਹੜਾ ਮੁਖੀਆ ਚੋਰ ਸੀ ਸਭ ਤੋਂ, ਉਹਨਾਂ ਨੇ ਕਿਹਾ ਕਿ ਤੂੰ ਮੁਖੀ ਹੈ, ਅੱਜ ਸਾਧੂਆਂ ਨੇ ਜਾਣਾ ਹੈ, ਤੇ ਤੂੰ ਕਿਉਂ ਕਰ ਇਹਨਾਂ ਦਾ ਸਮਾਨ ਚੁੱਕ ਕੇ ਨਾ ਜਿੱਥੇ ਇਹਨਾਂ ਜਾਣਾ ਉੱਥੇ ਚਲੇ ਆਈ। ਕਹਿਣ ਲੱਗਾ ਠੀਕ ਹੈ। ਹੁਣ ਸਾਧੂਆਂ ਸਮਾਨ ਬਣਿਆ ਹੈ, ਉਹ ਪਹੁੰਚ ਗਿਆ ਉੱਥੇ, ਕਹਿਣ ਲੱਗਾ ਮੈਂ ਤੁਹਾਡਾ ਸਮਾਨ ਛੱਡ ਕੇ ਆਉਣਾ। ਸਾਧੂ ਕਹਿਣਾ ਸੀ ਚੁਕਾਉਣਾ ਨਹੀਂ, ਉਹਨੇ ਜ਼ਬਰਦਸਤੀ ਸਾਧੂਆਂ ਤੋਂ ਸਮਾਨ ਚੁੱਕ ਕੇ ਆਪਣੇ ਸਿਰ 'ਤੇ ਰੱਖ ਲਿਆ। ਜਦੋਂ ਸਿਰ 'ਤੇ ਰੱਖਿਆ ਤਾਂ ਸਾਧੂਆਂ ਦੀ ਮੰਡਲੀ ਦੇ ਨਾਲ ਚੱਲ ਪਿਆ, ਜਿੰਨਾ ਕੁ ਸਮਾਨ ਚੁੱਕਿਆ ਗਿਆ ਚੁੱਕ ਲਿਆ। ਸਾਧੂਆਂ ਦੀ ਮੰਡਲੀ ਦੇ ਨਾਲ ਜਾਂਦਿਆਂ ਜਾਂਦਿਆਂ ਸਾਧੂਆਂ ਸੋਚਿਆ ਬੋਲਦਾ ਨਹੀਂ, ਪਰ ਸਾਨੂੰ ਪਤਾ ਵੀ ਹੈ ਵੀ ਇਹ ਚੋਰ ਹੈ, ਅਤੇ ਅਸੀਂ ਇਹਦੇ ਨਗਰ ਦੇ ਪਾਸ 4 ਮਹੀਨੇ ਗੁਜ਼ਾਰੇ ਨੇ, ਅਤੇ ਜੇ ਅਸੀਂ ਇੱਕਦਾ ਵੀ ਸੁਧਾਰ ਕਰ ਲਈਏ ਤਾਂ ਸਾਡਾ ਲੇਖੇ ਵਿੱਚ ਪੈ ਜਾਏਗਾ। ਉਹ ਜਾਣੇ ਇਹ ਤਾਂ ਸੰਗਤ ਵਿੱਚ ਆਇਆ ਹੈ ਨਾ, ਇੱਕ ਤਾਂ ਆਇਆ ਹੈ ਨਾ, ਭਾਵੇਂ ਥੋੜ੍ਹੇ ਸਮੇਂ ਲਈ ਆਇਆ। ਅਤੇ ਸੰਤ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਬਈ ਕੀ ਕਰਦਾ ਹੁੰਦਾ, ਕੰਮ ਕੀ ਕਰਦਾ? ਕਹਿੰਦਾ ਜੀ ਚੋਰ ਹਾਂ। ਅੱਛਾ, ਕਹਿਣ ਲੱਗੇ ਫਿਰ ਸਾਡਾ ਸਮਾਨ ਰੱਖ ਦੇ, ਅਸੀਂ ਤੇਰੇ ਕੋਲੋਂ ਸਮਾਨ ਨਹੀਂ ਚੁਕਾਉਣਾ। ਸਮਾਨ ਸਾਡਾ ਤੂੰ ਤਾਂ ਚੁੱਕ ਸਕਦਾ ਹੈ ਜੇ ਤੂੰ ਸਾਡੀਆਂ ਸ਼ਰਤਾਂ ਮੰਨੇਗਾ। ਕਹਿਣ ਲੱਗਾ ਤੁਸੀਂ ਚੋਰੀ ਯਾਰੀ ਛਡਾਓਗੇ, ਮੈਂ ਛੱਡਣੀ ਨਹੀਂ। ਕਹਿਣ ਲੱਗੇ ਨਹੀਂ, ਚੋਰੀ ਤੇਰੀ ਅਸੀਂ ਕੁਝ ਨਹੀਂ ਛਡਾਉਂਦੇ, ਕੇਵਲ ਤੈਨੂੰ ਕੁਝ ਨਿਯਮ ਦੱਸਣੇ ਨੇ, ਉਹਨਾਂ ਨਿਯਮਾਂ ਦਾ ਪਾਬੰਦ ਨਹੀਂ। ਸਾਨੂੰ ਕੀ ਚੋਰੀ ਕਰਦਾ ਰਹੋ, ਤੇਰਾ ਕਰਮ ਹੈ। ਕਹਿਣ ਲੱਗਾ ਦੱਸੋ। ਕਹਿਣ ਲੱਗੇ ਪਹਿਲੀ ਗੱਲ ਇਹ ਹੈ ਕਿ ਕਿਸੇ ਗਰੀਬ ਨੇ ਚੋਰੀ ਨਹੀਂ ਕਰਨੀ। ਕਹਿਣ ਲੱਗਾ ਠੀਕ, ਪਹਿਲਾਂ ਹੀ ਮੈਂ ਨਹੀਂ ਕਰਦਾ। ਕਹਿਣ ਲੱਗੇ ਦੂਸਰਾ ਲੂਣ ਖਾ ਕੇ ਹਰਾਮ ਨਾ ਕਰੀ। ਕਹਿਣ ਲੱਗਾ ਇਹ ਵੀ ਠੀਕ ਹੈ, ਛੱਡਿਆ ਮੈਂ ਨਹੀਂ ਕਰਦਾ ਹਰਾਮ। ਕਹਿਣ ਲੱਗੇ ਜੇ ਤੂੰ ਯਾਰੀ ਕਰਦਾ ਹੈ ਤਾਂ 5 ਮਾਵਾਂ ਸ਼ਾਸਤਰਾਂ ਨੇ ਮੰਨੀਆਂ ਨੇ, ਉਹਨਾਂ ਮਾਵਾਂ ਦੇ ਪਾਸ ਨਹੀਂ ਜਾਣਾ। ਇੱਕ ਗੁਰੂ ਦੀ ਇਸਤਰੀ ਮਾਂ ਹੈ, ਇੱਕ ਰਾਜੇ ਦੀ ਇਸਤਰੀ ਮਾਂ ਹੈ, ਇੱਕ ਮਿੱਤਰ ਦੀ ਇਸਤਰੀ ਮਾਂ ਹੈ, ਇੱਕ ਸੱਸ ਮਾਂ ਹੈ, ਇੱਕ ਜਿਸ ਨੇ ਤੈਨੂੰ ਜਨਮ ਦਿੱਤਾ ਉਹ ਮਾਂ ਹੈ। ਇਹਨਾਂ 5 ਮਾਵਾਂ ਦੇ ਪਾਸ ਨਹੀਂ ਜਾਣਾ। ਕਹਿਣ ਲੱਗਾ ਠੀਕ ਹੈ, ਇਹ ਵੀ ਮੰਨਿਆ। ਕਹਿਣ ਲੱਗੇ ਚੌਥੀ ਸ਼ਰਤ ਇਹ ਹੈ ਕਿ ਜਿੰਨੇ ਤੂੰ ਮਾਸ ਵਗੈਰਾ ਖਾਂਦਾ ਹੈ ਉਹ ਅਸੀਂ ਤੈਨੂੰ ਕਹਿੰਦੇ ਨਹੀਂ ਕਿ ਤੂੰ ਫਲਾਣੇ ਜਾਨਵਰ ਦਾ ਮਾਸ ਛੱਡ, ਤੂੰ ਆਪੇ ਹੀ ਕਹਿ ਦੇ ਕਿ ਮੈਂ ਫਲਾਣੇ ਜਾਨਵਰ ਦਾ ਮਾਸ ਨਹੀਂ ਖਾਂਦਾ। ਕਹਿਣ ਲੱਗਾ ਜੀ ਮੈਂ ਕਾਂ ਦਾ ਮਾਸ ਨਹੀਂ ਖਾਂਦਾ। ਮਹਾਂਪੁਰਸ਼ ਕਹਿਣ ਲੱਗੇ ਠੀਕ ਹੈ, ਕਾਂ ਦਾ ਨਹੀਂ ਖਾਂਦਾ, ਤਾਂ ਬਚਨ ਤੇ ਪੱਕਾ ਰਹੀ। ਜਿੰਨੇ ਬਚਨ ਤੂੰ ਸਾਨੂੰ ਦਿੱਤੇ ਨੇ ਇਹਨਾਂ ਬਚਨਾਂ ਤੇ ਪੱਕਾ ਰਹੀ, ਫਿਰ ਤੇਰਾ ਪਾਰ ਉਤਾਰਾ ਹੋ ਜਾਏ। ਕਹਿਣ ਲੱਗਾ ਜੀ ਸਤ ਵਚਨ। ਸਮਾਨ ਚੁੱਕਿਆ, ਤੁਰਦਾ ਰਿਹਾ, ਸਮਾਨ ਪਹੁੰਚਾ ਕੇ ਵਾਪਸ ਆ ਗਿਆ ਨਗਰ ਵਿੱਚ, ਅਤੇ ਨਗਰ ਦੇ ਲੋਕਾਂ ਨੂੰ ਕਿਹਾ ਕਿ ਭਾਈ ਆਹ ਗੱਲਾਂ ਉਹਨਾਂ ਸਾਧੂਆਂ ਨੇ ਮੈਨੂੰ ਕਹੀਆਂ ਨੇ, ਅਤੇ ਮੈਂ ਤਾਂ ਇਸ ਢੰਗ ਨਾਲ ਆਪਣੇ ਢੰਗ ਨਾਲ ਮਨ ਆਇਆ ਹਾਂ, ਉਹਨਾਂ ਚੋਰੀ ਮੇਰੇ ਕੋਲੋਂ ਨਹੀਂ ਛਡਾਈ, ਯਾਰੀ ਨਹੀਂ ਛਡਾਈ, ਉਹਨਾਂ ਮੇਰੇ ਕੋਲੋਂ ਮਾਸ ਸ਼ਰਾਬ ਆਦਿ ਨਹੀਂ ਛਡਾਇਆ, ਆ ਇੱਕ ਪੰਛੀ ਦਾ ਮਾਸ ਮੈਂ ਆਪਣੀ ਮਰਜ਼ੀ ਨਾਲ ਛੱਡਿਆ ਕਿ ਕਾਂ ਦਾ ਮੈਂ ਨਹੀਂ ਖਾਂਦਾ, ਉਹ ਮੈਂ ਪਹਿਲਾਂ ਹੀ ਨਹੀਂ ਖਾਂਦਾ। ਕਹਿਣ ਲੱਗੇ ਠੀਕ ਹੈ ਜਿਵੇਂ ਤੂੰ ਕਰ ਆਇਆ ਭਾਈ ਤੇਰੀ ਰਜਾ। ਪਰ ਕੀ ਹੋਇਆ, ਉਸ ਵਿਅਕਤੀ ਦਾ ਮਨ ਕਰਿਆ ਚੋਰੀ ਕਰਨ ਨੂੰ, ਰਾਜੇ ਦੇ ਮਹਿਲਾਂ 'ਚ ਚੋਰੀ ਕਰਨ ਚਲੇ ਗਏ। ਰਾਤ ਦਾ ਹਨੇਰਾ ਹੈ ਅਤੇ ਜਿਹੜੇ ਕਮਰੇ ਵਿੱਚ ਉਹ ਗਿਆ ਹੈ ਉੱਥੇ ਰਾਜੇ ਦੀ ਰਾਣੀ ਸੌਂ ਰਹੀ ਹੈ। ਹੁਣ ਜਦੋਂ ਉਹ ਰਾਣੀ ਦੇ ਕਮਰੇ ਵਿੱਚ ਚਲਿਆ ਗਿਆ, ਜਿਹੜੀ ਰਾਣੀ ਸੀ ਉਹ ਨੌਜਵਾਨ ਅਵਸਥਾ ਵਿੱਚ ਸੀ, ਰਾਜੇ ਦੇ ਘਰ ਕੋਈ ਪੁੱਤਰ ਨਹੀਂ ਸੀ, ਬਿਰਧ ਅਵਸਥਾ ਵਿੱਚ ਉਸਨੇ ਸ਼ਾਦੀ ਕੀਤੀ। ਰਾਣੀ ਰਾਜੇ ਨੂੰ ਪਸੰਦ ਨਹੀਂ ਸੀ ਕਰਦੀ। ਜਦੋਂ ਖੜਾਕ ਹੋਇਆ, ਰਾਜਾ ਵੀ ਜਾਗ ਪਿਆ, ਰਾਣੀ ਵੀ ਜਾਗ ਪਈ। ਰਾਣੀ ਨੇ ਦੇਖਿਆ ਕਿ ਦੂਸਰਾ ਆਦਮੀ ਮੇਰੇ ਕਮਰੇ 'ਚ ਆਇਆ ਹੈ। ਉਹਨੇ ਉਹਨੂੰ ਵਾਰ ਵਾਰ ਐਸੇ ਬਚਨ ਕਿਹਾ ਕਿ ਤੂੰ ਮੇਰਾ ਪਤੀ, ਮੈਂ ਤੈਨੂੰ ਮੰਨ ਲਿਆ ਹੈ, ਤੂੰ ਮੈਨੂੰ ਇੱਥੋਂ ਲੈ ਚੱਲ ਕਿਤੇ ਭਜਾ ਕੇ, ਜਾਂ ਤੂੰ ਮੇਰੇ ਪਾਸ ਰਹਿ ਜਾ। ਪਰ ਉਹ ਕਹਿਣ ਲੱਗਾ, ਨਹੀਂ, ਸਾਧੂਆਂ ਨੇ ਮੈਨੂੰ ਬਚਨ ਦਿੱਤਾ ਹੈ ਕਿ ਤੂੰ ਮੇਰੀ ਮਾਂ ਹੈ, ਉਹਨਾਂ ਨੂੰ ਮੈਂ ਬਚਨ ਦੇ ਚੁੱਕਿਆ ਹਾਂ ਕਿ ਰਾਜੇ ਦੀ ਔਰਤ ਮਾਂ ਦੇ ਬਰਾਬਰ ਹੁੰਦੀ ਹੈ, ਇਸ ਲਈ ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ, ਮੈਂ ਤੂੰ ਮੇਰੀ ਮਾਂ ਹੈ। ਵਾਰ ਵਾਰ ਰਾਣੀ ਦੇ ਪ੍ਰੇਰਨਾ ਦੇਣ ਤੇ ਵੀ ਉਸ ਵਿਅਕਤੀ ਨੇ ਉਸਨੂੰ ਕੁਝ ਨਾ ਕਿਹਾ। ਕਮਰੇ 'ਚ ਬਾਹਰ ਆ ਗਿਆ, ਸਮਾਨ ਉਸਨੇ ਇਕੱਠਾ ਕੀਤਾ, ਭੁੱਖ ਲੱਗੀ, ਦੂਸਰੇ ਪਾਸੇ ਜਾ ਕੇ ਕੁਝ ਖਾਣ ਲੱਗਿਆ ਤਾਂ ਕੋਈ ਲੂਣ ਵਾਲੀ ਚੀਜ਼ ਖਾਧੀ ਗਈ। ਸੰਤਾਂ ਦਾ ਬਚਨ ਯਾਦ ਆਇਆ, ਉਹ ਛੱਡ ਕੇ ਉੱਥੇ ਵਾਪਸ ਆ ਗਿਆ। ਰਾਜੇ ਨੇ ਸਾਰੀਆਂ ਗੱਲਾਂ ਆਪਣੇ ਕੰਨਾਂ ਨਾਲ ਸੁਣੀਆਂ ਸਨ। ਦੂਸਰੇ ਦਿਨ ਰਾਜੇ ਨੇ ਢਿਲੋਰਾ ਪਟਵਾਇਆ ਕਿ ਜਿਹੜਾ ਚੋਰ ਰਾਤੀ ਮਹਿਲਾਂ 'ਚ ਆਇਆ ਹੈ ਉਹ ਮੇਰੇ ਪਾਸ ਆਵੇ, ਮੈਂ ਉਸਨੂੰ ਇਨਾਮ ਦੇਣਾ ਚਾਹੁੰਦਾ ਹਾਂ। ਉਹਨੇ ਜਦੋਂ ਇਨਾਮ ਦੀ ਗੱਲ ਸੁਣੀ, ਰਾਜੇ ਦੇ ਪਾਸ ਆ ਗਿਆ। ਰਾਜੇ ਦੇ ਪਾਸ ਆਇਆ, ਰਾਜੇ ਨੇ ਕਿਹਾ, ਭਾਈ ਤੂੰ ਪਿਆਰਿਆ, ਚੋਰੀ ਕਰਨ ਲਈ ਆਇਆ ਵੀ ਪਰ ਤੂੰ ਕੁਝ ਲੈ ਕੇ ਨਹੀਂ ਗਿਆ, ਇਹਦਾ ਕਾਰਨ ਕੀ ਹੈ? ਕਹਿਣ ਲੱਗਾ, ਮੈਨੂੰ ਸਤਪੁਰਸ਼ਾਂ ਨੂੰ ਮੈਂ ਬਚਨ ਦਿੱਤੇ ਨੇ ਚਾਰ, ਸਾਰੇ ਬਚਨ ਕਹਿ ਸੁਣਾਏ। ਕਹਿਣ ਲੱਗਾ, ਮੈਂ ਇਸ ਕਰਕੇ ਚੋਰੀ ਨਹੀਂ ਕੀਤੀ ਕਿ ਖਾਂਦਿਆਂ ਖਾਂਦਿਆਂ ਕੋਈ ਲੂਣ ਵਾਲੀ ਚੀਜ਼ ਖਾਧੀ ਗਈ। ਅੱਛਾ, ਫਿਰ ਰਾਣੀ ਤੈਨੂੰ ਪਤੀ ਬਣਾਉਂਦੀ ਸੀ, ਤੂੰ ਰਾਜਾ ਬਣ ਜਾਂਦਾ, ਤੂੰ ਕਿਉਂ ਨਾ ਬਣਿਆ? ਕਹਿਣ ਲੱਗਾ, ਮੈਨੂੰ ਮਹਾਂਪੁਰਸ਼ਾਂ ਨੇ ਇਹ ਵੀ ਕਿਹਾ ਸੀ ਕਿ ਰਾਜੇ ਦੀ ਔਰਤ ਮਾਂ ਹੁੰਦੀ ਹੈ, ਇਸ ਕਰਕੇ ਉਹ ਮੇਰੀ ਮਾਂ ਹੈ, ਮਾਂ ਨਾਲ ਮੈਂ ਕਦੇ ਸਪਰਸ਼ ਨਹੀਂ ਕਰ ਸਕਦਾ। ਰਾਜੇ ਨੇ ਦੇਖਿਆ ਕਿ ਬੜਾ ਧਰਮਾਤਮਾ ਹੈ, ਚੋਰ ਹੁੰਦਿਆਂ ਵੀ ਇਤਨਾ ਧਰਮਾਤਮਾ ਕਿ ਸੱਚ ਬੋਲਦਾ ਹੈ, ਰਾਜੇ ਦੀ ਔਰਤ ਨੂੰ ਮਾਂ ਸਮਝਦਾ ਹੈ, ਲੂਣ ਖਾ ਕੇ ਹਰਾਮ ਨਹੀਂ ਕਰਦਾ। ਔਰ ਜਵਾਨ ਅਵਸਥਾ ਹੈ, ਕਿੰਨੀ ਚੰਗੀ ਗੱਲ ਹੋਏ ਜੇ ਮੈਂ ਇਹਨੂੰ ਆਪਣਾ ਧਰਮ ਪੁੱਤਰ ਬਣਾ ਲਵਾਂ, ਆਪਣਾ ਪੁੱਤਰ ਬਣਾ ਕੇ ਰਾਜ ਦੇ ਦਿੱਤਾ, ਰਾਜਾ ਬਣ ਗਿਆ। ਜਿੰਨੇ ਸਾਰੇ ਨਗਰ ਦੇ ਚੋਰ ਲੋਕ ਸਨ ਸਾਰਿਆਂ ਨੂੰ ਆਪਣੇ ਪਾਸ ਨੌਕਰ ਰੱਖ ਲਿਆ। ਹੁਣ ਜੀਵਨ ਪਲਟ ਗਿਆ, ਮਨ ਵਿੱਚ ਗੱਲ ਆ ਗਈ ਕਿ ਸੰਤਾਂ ਦੀ ਥੋੜ੍ਹੇ ਦੇਰ ਦੀ ਸੰਗਤ ਨੇ ਮੈਨੂੰ ਚੋਰ ਤੋਂ ਰਾਜਾ ਬਣਾ ਦਿੱਤਾ ਹੈ, ਹੁਣ ਸੰਤਾਂ ਨੂੰ ਦੂਰੋਂ ਦੂਰੋਂ ਆਪ ਬੁਲਾ ਕੇ ਉਹਨਾਂ ਦੀਆਂ ਮੰਡਲੀਆਂ ਦੀ ਸੇਵਾ ਕਰਦਾ, ਭਜਨ ਸਿਮਰਨ ਕਰਾਉਂਦਾ, ਸਭ ਲੋਕ ਪਿੰਡ ਦੇ ਸਾਧੂ ਵਾਲਾ ਸੁਭਾਅ, ਸੰਤ ਸੁਭਾਅ ਸਭ ਦਾ ਬਣ ਗਿਆ। ਉਹ ਫਿਰ ਕਦੇ ਸਾਧੂ ਉੱਥੇ ਆਏ, ਉਹਨਾਂ ਤੱਕਿਆ ਕਿ ਪਿੰਡ ਦੇ ਸਾਰੇ ਲੋਕ ਸੁਧਰ ਗਏ ਨੇ, ਸਾਰੇ ਸੇਵਾ ਕਰ ਰਹੇ ਨੇ। ਪੁੱਛਿਆ, ਭਾਈ ਕਿਵੇਂ ਹੈ, ਕੀ ਗੱਲ ਹੈ? ਕਹਿੰਦੇ ਜੀ, ਸਭ ਰਾਜੇ ਦੇ ਨੌਕਰ ਨੇ, ਜਿਹੜਾ ਸਾਡਾ ਸਰਦਾਰ ਸੀ ਚੋਰਾਂ ਦਾ ਉਹ ਰਾਜਾ ਹੋ ਗਿਆ ਹੈ, ਤੁਹਾਡੇ ਬਚਨਾਂ ਦਾ ਸਦਕਾ ਐਸਾ ਹੋਇਆ ਹੈ, ਪਰ ਉਹ ਬਿਮਾਰ ਹੈ, ਬੜੀ ਦੇਰ ਤੋਂ ਬਿਮਾਰ ਹੈ, ਹਕੀਮ ਲੋਕ ਉਹਨੂੰ ਕੁਝ ਖਾਣ ਲਈ ਕਹਿੰਦੇ ਨੇ, ਉਹ ਖਾਂਦਾ ਕੁਝ ਨਹੀਂ। ਉਹ ਸਾਧੂ ਉਸ ਰਾਜੇ ਦੇ ਪਾਸ ਚਲੇ ਗਏ, ਉਹਨੇ ਮੱਥਾ ਟੇਕਿਆ, ਪਹਿਚਾਣ ਲਿਆ ਕਿ ਉਹ ਹੀ ਸਾਧੂ ਨੇ ਜਿਹਨਾਂ ਮੈਨੂੰ ਉਪਦੇਸ਼ ਦਿੱਤਾ ਸੀ। ਕਹਿਣ ਲੱਗੇ, ਹਾਂ ਭਾਈ ਕੀ ਹਾਲ? ਕਹਿੰਦਾ, ਮੇਰਾ ਸਰੀਰ ਕੁਝ ਚਿੱਲਾ ਹੈ, ਹਕੀਮ ਲੋਕ ਮੈਨੂੰ ਕਾਂ ਦਾ ਮਾਸ ਖਾਣ ਲਈ ਕਹਿ ਰਹੇ ਨੇ, ਮੈਂ ਤੁਹਾਨੂੰ ਬਚਨ ਦਿੱਤਾ ਹੈ, ਮੈਂ ਖਾਣਾ ਕੋਈ ਨਹੀਂ, ਸਰੀਰ ਚਲਿਆ ਜਾਏ ਤਾਂ ਚਲਿਆ ਜਾਏ ਪਰ ਮੈਂ ਬਚਨ ਨਹੀਂ ਤੋੜਾਂਗਾ, ਕਿਉਂਕਿ ਮੈਂ ਬਚਨ ਦਿੱਤਾ ਹੈ। ਮਹਾਂਪੁਰਸ਼ਾਂ ਕਿਉਂਕਿ ਜੰਗਲਾਂ 'ਚ ਰਹਿੰਦੇ ਸਨ, ਘੁੰਮਦੇ ਰਹਿੰਦੇ ਸਨ, ਜੜੀਆਂ ਬੂਟੀਆਂ ਬਾਰੇ ਜਾਣਦੇ ਸਨ, ਕੋਈ ਦਵਾਈ ਉਸਨੂੰ ਦਿੱਤੀ ਜਿਸ ਨਾਲ ਉਸਦਾ ਰੋਗ ਠੀਕ ਹੋ ਗਿਆ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਜੇ ਸੰਤ ਚਾਹੇ ਤਾਂ ਉਸਨੂੰ ਬਚਾ ਸਕਦਾ ਹੈ, ਹੋਰ ਕੋਈ ਸੰਤਾਂ ਵਿੱਚ ਦੂਸ਼ਣ ਰੋਪਣ ਕਰਨ ਵਾਲੇ ਨੂੰ ਰੱਖ ਨਹੀਂ ਸਕਦਾ, ਅਗਲੀਆਂ ਪੰਕਤੀਆਂ ਚ ਕਰ ਰਹੇ ਹਨ।
ਸੰਤ ਕਾ ਦੋਖੀ ਇਉਂ ਬਿਲ ਲਾਏ।
ਬਿਲ ਲਾਉਣ ਦਾ ਅਰਥ ਹੈ ਜਿਵੇਂ ਬਿੱਲੇ ਰੋਂਦੇ ਨੇ, ਬਿੱਲੀਆਂ ਰੋਂਦੀਆਂ ਨੇ, ਉਹਨੂੰ ਕਹਿੰਦੇ ਨੇ ਬਿੱਲ ਲਾਉਣਾ। ਜਿਵੇਂ ਬਿੱਲੇ ਰੋਂਦੇ ਵੇਖੇ ਬਿੱਲੀਆਂ ਤੁਸੀਂ, ਉਹਨੂੰ ਕਹਿੰਦੇ ਬਿੱਲ ਲਾਉਣਾ, ਵਿਰਲਾਪ ਕਰਨਾ, ਬਿੱਲੇ ਵਾਂਗ ਰੋਣਾ। ਸੰਤ ਕਾ ਦੁਖੀ, ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਇਉਂ ਵਿਰਲਾਪ ਕਰਦਾ ਹੈ, ਇਉਂ ਤੜਪਦਾ ਹੈ, ਉਸਦਾ ਐਸਾ ਹਾਲ ਹੁੰਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਜਿਉਂ ਜਲ ਬਿਹੂਣ ਮਛਲੀ ਤੜਫੜਾਏ।
ਕਹਿੰਦੇ ਇਉਂ ਵਿਰਲਾਪ ਕਰਦਾ ਹੈ, ਐਸਾ ਬੁਰਾ ਉਸਦਾ ਹਾਲ ਹੁੰਦਾ ਹੈ ਜਿਵੇਂ ਕਿਸੇ ਮੱਛੀ ਨੂੰ ਪਾਣੀ ਤੋਂ ਕੱਢ ਲਈਏ ਤੇ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਦਾ ਐਸਾ ਹਾਲ ਹੁੰਦਾ ਹੈ, ਗੁਰੂ ਜੀ ਕਹਿ ਰਹੇ ਹਨ।
ਸੰਤ ਕਾ ਦੋਖੀ ਭੂਖਾ ਨਹੀਂ ਰਾਜਾ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਸਦਾ ਹੀ ਭੁੱਖਾ ਰਹਿੰਦਾ ਹੈ, ਕਦੇ ਰੱਜਦਾ ਨਹੀਂ, ਤ੍ਰਿਪਤ ਨਹੀਂ ਹੁੰਦਾ। ਕਿੰਨੇ ਪਦਾਰਥ ਆ ਜਾਣ, ਧਨ ਆ ਜਾਣ, ਸੁੱਖ ਆ ਜਾਣ, ਮਹਿਲ ਬਣ ਜਾਣ, ਪੁੱਤਰ ਲਾਇਕ ਹੋ ਜਾਣ, ਕਾਰੋਬਾਰ ਵੱਡਾ ਹੋ ਜਾਣ, ਉਹ ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਔਰ ਐਸਾ ਉਸਦਾ ਸੁਭਾਅ ਬਣ ਜਾਂਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਜਿਉਂ ਪਾਵਕ ਕੀ ਤਨ ਨਹੀਂ ਧਰਾਪੈ।
ਜਿਵੇਂ ਪਾਵਕ ਕਈ ਅੱਗ, ਜਿਵੇਂ ਅੱਗ ਈ ਧਨ, ਈ ਧਨ ਹੁੰਦਾ ਲੱਕੜਾਂ ਬਾਲਣ, ਜਿਵੇਂ ਅੱਗ ਲੱਕੜੀਆਂ ਨਾਲ ਰੱਜਦੀ ਨਹੀਂ, ਜਿੰਨੀਆਂ ਮਰਜ਼ੀ ਅੱਗ ਤੇ ਲੱਕੜੀਆਂ ਸੁੱਟੀ ਜਾ, ਉਹ ਸੜ ਸੜ ਕੇ ਸਾਰੀਆਂ ਸਵਾਹ ਬਣਦੀਆਂ ਜਾਂਦੀਆਂ ਨੇ, ਅੱਗ ਕਦੇ ਤ੍ਰਿਪਤ ਨਹੀਂ ਹੁੰਦੀ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਵੇਂ ਹੀ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਉਹ ਭੁੱਖਾ ਹੀ ਰਹਿੰਦਾ, ਸਦਾ ਤ੍ਰਿਪਤ ਨਹੀਂ ਹੁੰਦਾ। ਜਿਵੇਂ ਅੱਗ ਲੱਕੜੀਆਂ ਨਾਲ ਨਹੀਂ ਰੱਜਦੀ, ਉਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ।
ਸੰਤ ਕਾ ਦੋਖੀ ਛੁਟੈ ਅਕੇਲਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਨੂੰ ਈਸ਼ਵਰ ਇਕੱਲਿਆਂ ਕਰ ਦਿੰਦਾ ਹੈ, ਉਹਦੀ ਕਿਸੇ ਨਾਲ ਸਾਂਝ ਨਹੀਂ ਰਹਿੰਦੀ। ਔਰ ਉਹ ਹਾਲ ਕੀ ਹੁੰਦਾ ਹੈ, ਉਹ ਤਾਂ ਦੁਖੀ ਹੁੰਦਾ ਇਕੱਲਾ ਹੋ ਕੇ। ਉਹ ਪੁੱਤਰਾਂ ਵਿੱਚ ਵੀ ਰਹੇਗਾ, ਫਿਰ ਵੀ ਸਾਂਝ ਨਹੀਂ ਰਹੇਗੀ, ਬਣ ਨਹੀਂ ਆਏਗੀ ਪੁੱਤਰਾਂ ਨਾਲ, ਮਿੱਤਰਾਂ ਨਾਲ, ਸਾਖ ਸੰਬੰਧੀਆਂ ਨਾਲ, ਉਹਦੀ ਬਣ ਨਹੀਂ ਆਏਗੀ। ਉਹਦਾ ਹਾਲ ਇਉਂ ਹੋਏਗਾ। ਅਗਲੀ ਪੰਕਤੀ ਚ ਕਹਿੰਦੇ ਨੇ,
ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ।
ਜਿਵੇਂ ਬੁਆੜ ਤਿਲ, ਬੁਆੜ ਤਿਲ ਉਹ ਹੁੰਦਾ ਜਿਹਦੇ ਚ ਦਾਣੇ ਨਹੀਂ ਹੁੰਦੇ, ਉਹਨੂੰ ਕਿਸਾਨ ਛੱਡ ਦਿੰਦਾ ਖੇਤੀ ਦੇ ਵਿੱਚ ਖੜੇ ਨੂੰ, ਉਹਨੂੰ ਕੱਟਦਾ ਨਹੀਂ ਕਿਉਂਕਿ ਉਹਦੀ ਗਾਉਣ ਦੀ ਖੇਚਲ ਪੈ ਗਈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਇਕੱਲਾ ਖੇਤ ਵਿੱਚ ਖੜਾ ਹੋਇਆ ਬੁਆੜ ਤਿਲ ਦਾ ਬੂਟਾ ਦੁਹੇਲਾ ਦੁਖੀ ਹੁੰਦਾ ਹੈ, ਇਵੇਂ ਹੀ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਵੀ ਦੁਖੀ ਹੁੰਦਾ ਹੈ।
ਸੰਤ ਕਾ ਦੋਖੀ ਧਰਮ ਤੇ ਰਹਿਤ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਧਰਮ ਤੋਂ ਰਹਿਤ ਹੋ ਜਾਂਦਾ ਹੈ, ਭਾਵ ਉਹ ਕੋਈ ਧਰਮ ਦਾ ਕਰਮ ਨਹੀਂ ਕਰਦਾ, ਇਸ ਕਰਕੇ ਧਰਮ ਵਾਲੇ ਪਾਸੋਂ ਰਹਿ ਜਾਂਦਾ ਹੈ। ਉਹਦੀ ਜ਼ਿੰਦਗੀ 'ਚ ਪਾਪ ਆਉਂਦੇ ਨੇ, ਉਹਦੀ ਜ਼ਿੰਦਗੀ 'ਚ ਝੂਠ ਆ ਜਾਂਦਾ ਹੈ, ਉਹਦੇ ਜੀਵਨ ਵਿੱਚ ਬੁਰੇ ਕਰਮ ਆ ਜਾਂਦੇ ਨੇ। ਉਹਦੇ ਜੀਵਨ ਵਿੱਚ ਸੰਸਾਰ ਨਾਲ ਪਿਆਰ ਹੋ ਸਕਦਾ, ਮਾਇਆ ਨਾਲ ਪਿਆਰ ਹੋ ਸਕਦਾ, ਸੁੱਖਾਂ ਨਾਲ ਪਿਆਰ ਹੋ ਸਕਦਾ, ਧਨ ਨਾਲ ਪਿਆਰ ਹੋ ਸਕਦਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਧਰਮ ਨਾਲ ਪਿਆਰ ਨਹੀਂ ਕਰ ਸਕਦਾ, ਕਿਉਂਕਿ ਧਰਮ ਤੋਂ ਸੱਖਣਾ ਹੋ ਜਾਂਦਾ ਹੈ। ਜੋ ਧਰਮ ਤੋਂ ਸੱਖਣਾ ਹੋ ਗਿਆ ਤੇ ਪਿਆਰਿਓ, ਬਾਣੀ ਅੱਗੇ ਕਹਿੰਦੀ ਹੈ ਕਿ ਉਹ ਕਰੇਗਾ ਕੀ। ਅਗਲੀ ਪੰਕਤੀ ਚ ਕਹਿੰਦੇ ਨੇ ਜੇ ਧਰਮ ਤੋਂ ਗਿਰ ਗਿਆ ਉਹ ਫਿਰ ਕੀ ਕਰੇਗਾ, ਸਤਿਗੁਰੂ ਦੱਸ ਰਹੇ ਹਨ।
ਸੰਤ ਕਾ ਦੋਖੀ ਸਦ ਮਿਥਿਆ ਕਹਿਤ।
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਸਦਾ ਹੀ ਝੂਠ ਬੋਲੇਗਾ, ਕਦੇ ਸੱਚ ਨਹੀਂ ਬੋਲਦਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਮੇਂ ਦੀ ਘਟਨਾ ਹੈ ਕਿ ਆਪ ਜੀ ਨੇ ਜਿਤਨੇ ਮਸੰਦ ਸਨ, ਸਿੱਖੀ ਦਾ ਪ੍ਰਚਾਰ ਕਰਨ ਵਾਲੇ ਮਸੰਦ ਲੋਕ, ਉਹਨਾਂ ਵਿੱਚ ਇੱਕ ਮਸੰਦ ਸੀ ਜਿਸ ਦਾ ਨਾਮ ਚੇਤੋ ਸੀ, ਚੇਤੋ। ਤੇ ਚੇਤੋ ਜਿਹੜਾ ਸੀ ਬੜਾ ਪੁਰਾਣਾ ਮਸੰਦ ਸੀ। ਪੁਰਾਣਾ ਮਸੰਦ ਚੇਤੋ ਉਹਨੇ ਕੀ ਕੀਤਾ ਇੱਕ ਵਾਰ ਕਿ ਜਿਹੜੇ ਸਿੱਖ ਸੇਵਾ ਦਿੰਦੇ ਹੁੰਦੇ ਸਨ ਜਿੰਨੀ ਸੇਵਾ ਬਾਹਰੋਂ ਮਿਲਦੀ ਸੀ ਉਹ ਬਕਾਇਦਾ ਰਜਿਸਟਰਾਂ 'ਤੇ ਨੋਟ ਹੁੰਦੀ ਜਿਹੜਾ ਮਸੰਦ ਜਿੱਥੋਂ ਲੈ ਕੇ ਆਇਆ ਹੈ ਉਸਦਾ ਨਾਮ ਪਤਾ ਔਰ ਜੋ ਜੋ ਸੇਵਾ ਉਸਨੇ ਦਿੱਤੀ ਹੈ ਦਸਵੰਧ ਦੀ ਉਹ ਸਭ ਕੁਝ ਰਜਿਸਟਰ 'ਤੇ ਨੋਟ ਹੁੰਦਾ। ਅੱਜ ਅਚਾਨਕ ਘਟਨਾ ਕੀ ਘਟੀ ਇੱਕ ਸਿੱਖ ਗੁਰੂ ਦੇ ਦੀਦਾਰ ਕਰਨ ਲਈ ਆਇਆ ਦੀਦਾਰ ਕਰਨ ਲਈ ਆਇਆ ਸਤਿਗੁਰੂ ਪਾਤਸ਼ਾਹ ਕਿਲ੍ਹੇ ਦੇ ਵਿੱਚ ਅੰਦਰ ਨੇ ਬਿਰਾਜਮਾਨ ਨੇ ਦੀਵਾਨ ਸਜਦੇ ਨੇ ਸਿੱਖ ਸੰਗਤਾਂ ਆਉਂਦੀਆਂ ਜਾਂਦੀਆਂ ਦਰਸ਼ਨ ਮੇਲਾ ਕਰਦੀਆਂ ਪਰ ਉਹ ਜਿਹੜਾ ਸਿੱਖ ਹੈ ਗੁਰੂ ਦੇ ਦਰਸ਼ਨ ਕਰਨ ਲਈ ਆਇਆ ਹੈ ਉਹਨੂੰ ਕਿਤੇ ਉਹ ਚੇਤੋ ਦੀ ਸਿੱਖੀ ਸੇਵਕੀ ਦੇ ਵਿੱਚੋਂ ਸੀ ਅਤੇ ਭਾਈ ਚੇਤੋ ਨੇ ਉਸ ਨੂੰ ਵੇਖ ਲਿਆ ਕਿ ਸਿੱਖ ਆਇਆ ਹੈ ਅਤੇ ਜਿਹੜਾ ਚੋਬਦਾਰ ਪਹਿਰੇ 'ਤੇ ਡਿਊਟੀ 'ਤੇ ਖੜਾ ਹੁੰਦਾ ਹੈ ਉਹਨੂੰ ਉਹ ਸਿੱਖ ਦਾ ਚਿਹਰਾ ਮੋਹਰਾ ਵਿਖਾ ਦਿੱਤਾ ਕਿ ਇਹਨੂੰ ਅੰਦਰ ਨਹੀਂ ਜਾਣ ਦੇਣਾ ਤੈ ਕਹਿਣ ਲੱਗਾ ਠੀਕ ਹੈ ਨਹੀਂ ਜਾਣ ਦੇਣਾ। ਦੋ ਦਿਨ ਗੁਜ਼ਰ ਗਏ ਉਹ ਸਿੱਖ ਜਦੋਂ ਅੰਦਰ ਜਾਣ ਲਈ ਤੰਗਦਾ ਹੈ ਅਤੇ ਦਰਵਾਜ਼ੇ 'ਤੇ ਖੜਾ ਦਰਬਾਨ ਕਹਿ ਦਿੰਦਾ ਨਹੀਂ ਤੂੰ ਅੰਦਰ ਨਹੀਂ ਜਾ ਸਕਦਾ ਚੇਤੋ ਜੀ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾਏਗਾ। ਹੁਣ ਉਹ ਸਿੱਖ ਜਿਹੜਾ ਹੈ ਨਾਮ ਦੱਸਿਆ ਹੈ ਬਾਣੀ ਪੜ੍ਹਨ ਵਾਲਾ ਹੈ ਗੁਰੂ ਕਾ ਸਿੱਖ ਹੈ ਸੇਵਾ ਸਿਮਰਨ ਕਰਨ ਵਾਲਾ ਹੈ ਉਹ ਅਰਦਾਸ ਕਰਦਾ ਹੈ ਸਤਿਗੁਰੂ ਮੇਰੇ 'ਚ ਕਮਜ਼ੋਰੀਆਂ ਨੇ ਮੈਂ ਪਾਪੀ ਹਾਂ ਮੈਂ ਗੁਨਾਹਗਾਰ ਹਾਂ ਤੇਰਾ ਦਰ ਬਖਸ਼ਿਸ਼ਾਂ ਦਾ ਦਰ ਹੈ ਪਰ ਸਤਿਗੁਰੂ ਪਾਤਸ਼ਾਹ ਤੂੰ ਤਾਂ ਬਖਸ਼ਿਸ਼ ਕਰ ਸਕਦਾ ਹੈ ਮੈਂ ਤਾਂ ਪਾਪੀ ਹਾਂ ਮੇਰੇ 'ਤੇ ਮਿਹਰ ਕਰ ਮੇਰੇ ਪਾਪਾਂ ਨੂੰ ਨਾ ਚਤਾਰ ਮੇਰੇ ਔਗੁਣ ਨਾ ਚਤਾਰ ਖੋਟ ਅਪਰਾਧ ਭਰੇ ਵੀ ਤੇਰੇ ਤੇਰੇ ਰਾਮ ਮੈਂ ਕਰੋੜਾਂ ਗੁਨਾਹਾਂ ਨਾਲ ਭਰਿਆ ਹੋਇਆ ਵੀ ਤੇਰਾ ਹਾਂ ਮੇਰੇ ਗੁਨਾਹਾਂ ਨੂੰ ਮਾਫ਼ ਕਰਕੇ ਮੈਨੂੰ ਦਰਸ਼ਨ ਦੇ ਮਨਾ ਤੂੰ ਪਾਪੀ ਹੈ ਨਹੀਂ ਤਾਂ ਕਿੰਨੀਆਂ ਸਿੱਖ ਸੰਗਤਾਂ ਆਉਂਦੀਆਂ ਸਭ ਦਰਸ਼ਨ ਕਰਕੇ ਗੱਲ ਗੱਲ ਹੋ ਰਹੇ ਨੇ ਗੁਰੂ ਸੱਚਾ ਹੈ ਗੁਰੂ ਸੱਚ ਤੇਰੀ ਜਿੱਦਾਂ ਮਨਾ ਤੂੰ ਜ਼ਰੂਰ ਕੋਈ ਗਲਤ ਕਰਮ ਕੀਤਾ ਹੋਵੇਗਾ ਤੂੰ ਝੂਠਾ ਹੋਵੇਗਾ ਤਾਂ ਹੀ ਗੁਰੂ ਤੇਰੇ 'ਤੇ ਰੀਝਦਾ ਨਹੀਂ ਤਾਂ ਹੀ ਗੁਰੂ ਦੇ ਦਰਵਾਜ਼ੇ 'ਤੇ ਅੰਦਰ ਜਾਣ ਤੋਂ ਤੈਨੂੰ ਰੋਕ ਲੱਗ ਗਈ ਤੂੰ ਅੰਦਰ ਨਹੀਂ ਜਾ ਸਕਦਾ। ਕਦੇ ਰੋਣ ਲੱਗ ਜਾਂਦਾ ਹੈ ਕਦੇ ਅਰਦਾਸ ਕਰਦਾ ਹੈ ਤਾਂ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਦੀਵਾਨ ਵਿੱਚ ਬਿਰਾਜਮਾਨ ਨੇ ਦੀਵਾਨ ਦੀ ਸਮਾਪਤੀ ਹੋਈ ਸੰਗਤਾਂ ਨੂੰ ਕਹਿੰਦੇ ਰੁਕ ਜਾਓ ਇੱਕ ਸਿੱਖ ਨੂੰ ਕੋਲ ਬੁਲਾਇਆ ਜਾ ਬਾਹਰ ਚਲਿਆ ਜਾ ਦਰਖਤ ਦੇ ਥੱਲੇ ਇੱਕ ਸਿੱਖ ਬੈਠਾ ਹੈ ਅਰਦਾਸ ਕਰਦਾ ਹੈ ਕਦੇ ਰੋਂਦਾ ਹੈ ਜਾ ਉਸ ਨੂੰ ਬੁਲਾ ਕੇ ਲੈ ਕੇ ਆ ਮੇਰੇ ਕੋਲ। ਸਿੱਖ ਚਲਿਆ ਗਿਆ ਅੱਗੋਂ ਅਰਦਾਸ ਕਰ ਰਿਹਾ ਮਨਾ ਮੈਂ ਪਾਪੀ ਹਾਂ ਮੈਂ ਸਤਿਗੁਰੂ ਆਪ ਮੇਰੇ 'ਤੇ ਦਇਆ ਕਰਕੇ ਮੈਨੂੰ ਦੀਦਾਰੇ ਦਿਓ ਮੇਰੇ ਔਗਣਾਂ ਵੱਲ ਨਾ ਵੇਖੋ ਸਤਿਗੁਰੂ ਤੇਰਾ ਘਰ ਬਖਸ਼ਿਸ਼ਾਂ ਦਾ ਘਰ ਹੈ ਇੱਥੇ ਜੋ ਵੀ ਆਉਂਦਾ ਹੈ ਝੋਲੀਆਂ ਭਰ ਕੇ ਜਾਂਦਾ ਹੈ ਮੈਂ ਜੇ ਪਾਪੀ ਹਾਂ ਤੂੰ ਤਾਂ ਬਖਸ਼ਣਹਾਰ ਹੈ ਨਾ ਇੰਨੀਆਂ ਵਿਚਾਰ ਕੇ ਰੋ ਰਿਹਾ ਹੈ ਤਾਹਾਂ ਨਿਕਲ ਗਈਆਂ ਰੋ ਰਿਹਾ ਹੈ ਮਨਾ ਤੇਰੇ ਕਰਮ ਹੀ ਐਸੇ ਨੇ ਕਿ ਤੈਨੂੰ ਦੀਦਾਰ ਨਹੀਂ ਹੋਣੇ ਗੁਰੂ ਤਾਂ ਸੱਚਾ ਹੈ ਨਾ ਤੇਰੀ ਸੁਣੇਗਾ ਜ਼ਰੂਰ ਸੁਣੇਗਾ। ਜਦੋਂ ਅਰਦਾਸ ਕਰਕੇ ਹਟਿਆ ਤਾਂ ਸਿੱਖ ਨੇ ਕਿਹਾ ਤੈਨੂੰ ਸਤਿਗੁਰੂ ਬੁਲਾ ਦੇ ਚਲਿਆ ਗਿਆ ਸਤਿਗੁਰੂ ਦੇ ਪਾਸ ਸਿੱਖ ਦੇ ਨਾਲ ਜਦੋਂ ਜਾਣ ਲੱਗਿਆ ਦਰਬਾਨ ਨੇ ਫਿਰ ਰੋਕਿਆ ਕਹਿਣ ਲੱਗਾ ਇਹ ਅੰਦਰ ਨਹੀਂ ਜਾ ਸਕਦਾ ਉਹ ਨਾਲ ਆਇਆ ਸਿੱਖ ਪੁੱਛਦਾ ਕਿਸ ਦਾ ਹੁਕਮ ਹੈ ਕਹਿੰਦਾ ਭਾਈ ਚੇਤੋ ਜੀ ਦਾ ਹੁਕਮ ਹੈ ਕਿ ਅੰਦਰ ਨਹੀਂ ਜਾ ਸਕਦਾ ਉਹ ਸਿੱਖ ਕਹਿਣ ਲੱਗਿਆ ਮੈਂ ਚੇਤੋ ਦੇ ਹੁਕਮ ਨਾਲ ਇਸ ਨੂੰ ਲੈਣ ਆਇਆ ਚੇਤੋ ਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈਣ ਆਇਆ ਹਾਂ ਇਸ ਨੂੰ ਨਾਲ ਲੈ ਕੇ ਚੱਲਿਆ ਹਾਂ ਚੇਤੋ ਦੇ ਮਾਲਕ ਦਾ ਹੁਕਮ ਹੈ ਕਿ ਮੈਂ ਇਸ ਨੂੰ ਲੈ ਕੇ ਆਵਾਂ ਸਿੱਖ ਨੇ ਸਿਰ ਝੁਕਾਇਆ ਅੱਗੇ ਲੰਘ ਗਏ ਜਾ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖਾ ਸਾਡੇ ਲਈ ਕੀ ਲੈ ਕੇ ਆਇਆ ਪਾਤਸ਼ਾਹ ਮੈਂ ਤੇਰੇ ਦਰ ਦਾ ਭਿਖਾਰੀ ਹਾਂ ਜੋ ਤੂੰ ਮੇਰੇ 'ਤੇ ਬਖਸ਼ਿਸ਼ ਕਰਦਾ ਹੈ ਉਸ ਵਿੱਚੋਂ ਥੋੜ੍ਹਾ ਬਹੁਤਾ ਜੋ ਤੂੰ ਬਖਸ਼ਿਸ਼ ਕਰਦਾ ਹੈ ਮੈਂ ਤੇਰੇ ਖਰਚ ਦੇ ਦਿੰਦਾ ਸਾਡਾ ਮਸੰਦ ਚੇਤੋ ਹੈ ਪਰ ਚੇਤੋ ਜੀ ਦੇ ਪਾਸ ਮੈਂ ਸਾਰਾ ਕੁਝ ਭੇਜ ਦਿੱਤਾ ਹੈ ਗੁਰੂ ਹੁਣ ਮੈਂ ਕੁਝ ਲੈ ਕੇ ਨਹੀਂ ਆਇਆ, ਆਪ ਜੀ ਦੇ ਦੀਦਾਰ ਕਰਨ ਲਈ ਆਇਆ। ਗੁਰੂ ਸਾਹਿਬ ਕਹਿਣ ਲੱਗੇ ਬੁਲਾਓ ਚੇਤੋ ਨੂੰ। ਭਾਈ ਕਿੱਥੇ ਚੇਤੋ? ਚੇਤੋ ਬੁਲਾਇਆ, ਰਜਿਸਟਰ ਮੰਗਾਇਆ ਗਿਆ, ਉਹਦਾ ਖਾਤਾ ਕੱਢਿਆ ਗਿਆ। ਜਦੋਂ ਪੜ੍ਹਿਆ ਖਾਤਾ ਤਾਂ ਸਤਿਗੁਰੂ ਪੁੱਛਦੇ ਭਾਈ ਸਾਰਾ ਕੁਝ ਆ ਗਿਆ? ਕਹਿਣ ਲੱਗਾ ਸਤਿਗੁਰੂ ਇੱਕ ਹਾਥੀ ਦੰਦ ਦਾ ਹੀਰਿਆਂ ਜਿਹੜਿਆ ਚੂੜਾ ਮੈਂ ਆਪ ਜੀ ਲਈ ਬਣਾਇਆ ਸੀ, ਉਹ ਇਸ ਵਿੱਚ ਦਰਜ ਨਹੀਂ ਹੈ, ਬਾਕੀ ਸਭ ਕੁਝ ਠੀਕ ਹੈ। ਗੁਰੂ ਸਾਹਿਬ ਕਹਿਣ ਲੱਗੇ ਭਾਈ ਚੇਤੋ ਜੀ ਤੁਸੀਂ ਬੜੀ ਦੂਰ ਤੱਕ ਸਿੱਖੀ ਸੇਵਕੀ ਵਿੱਚ ਜਾਂਦੇ ਹੋ ਸੇਵਾ ਲੈਣ ਲਈ, ਪਰ ਇਹ ਸਿੱਖ ਕਹਿੰਦਾ ਇਹਨੇ ਕੋਈ ਚੂੜਾ ਦਿੱਤਾ ਹੈ ਤੁਹਾਨੂੰ, ਉਹ ਤੁਸੀਂ ਇਉਂ ਕਰੋ ਤੁਸੀਂ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਰੱਖ ਲੈਣਾ, ਪਰ ਮੈਨੂੰ ਇੱਕ ਵਾਰ ਦਿਖਾ ਦਿਓ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ, ਮੈਂ ਤੁਹਾਨੂੰ ਦੇ ਦਿਆਂਗਾ। ਕਹਿਣ ਲੱਗਾ ਮੈਨੂੰ ਦਿੱਤਾ ਹੀ ਨਹੀਂ ਇਸਨੇ। ਗੁਰੂ ਸਾਹਿਬ ਕਹਿਣ ਲੱਗੇ ਭਾਈ ਇਹ ਸਿੱਖ ਕਹਿੰਦਾ ਜੋ ਹੈ ਚੇਤੋ ਜੀ ਤੁਹਾਨੂੰ ਦਿੱਤਾ ਹੋਵੇਗਾ। ਕਹਿਣ ਲੱਗਾ ਨਹੀਂ ਤੁਸੀਂ ਝੂਠ ਬੋਲਦਾ ਹੈ ਸਿੱਖ, ਤੁਸੀਂ ਸਿੱਖ ਦਾ ਇਤਬਾਰ ਕਰਦੇ ਹੋ, ਮੇਰਾ ਇਤਬਾਰ ਨਹੀਂ ਕਰਦੇ, ਮੈਂ ਪੁਰਾਣਾ ਮਸੰਦ ਹਾਂ। ਸਿੱਖ ਝੂਠ ਬੋਲਦਾ ਹੈ, ਮੈਂ ਝੂਠ ਨਹੀਂ ਬੋਲ ਰਿਹਾ। ਗੁਰੂ ਸਾਹਿਬ ਕਹਿਣ ਲੱਗੇ ਭਾਈ ਚੇਤੋ ਮੇਰਾ ਸਿੱਖ ਝੂਠ ਨਹੀਂ ਬੋਲਦਾ, ਤੈਨੂੰ ਚੂੜਾ ਦੇਣਾ ਪਏਗਾ, ਜੇ ਤੂੰ ਆਪ ਦੇ ਦੇਵੇਂ ਤਾਂ ਠੀਕ ਹੈ, ਨਹੀਂ ਫਿਰ ਜਿਵੇਂ ਮੈਨੂੰ ਚੰਗਾ ਲੱਗਿਆ ਮੈਂ ਉਵੇਂ ਮੰਗਵਾ ਲਵਾਂਗਾ। ਕਹਿਣ ਲੱਗਾ ਤੁਸੀਂ ਜ਼ਬਰਦਸਤੀ ਕਰਦੇ ਹੋ, ਤੁਸੀਂ ਮਸੰਦਾਂ ਦੀ ਕਦਰ ਨਹੀਂ ਕਰਦੇ, ਤੁਹਾਨੂੰ ਸਾਡੀ ਕੋਈ ਕਦਰ ਨਹੀਂ ਹੈ। ਗੁਰੂ ਸਾਹਿਬ ਕਹਿਣ ਲੱਗੇ ਮੈਂ ਤੁਹਾਡੀ ਕਦਰ ਨਹੀਂ ਕਰਦਾ ਕਿ ਤੁਸੀਂ ਮੈਨੂੰ ਪਛਾਣਦੇ ਨਹੀਂ। ਪੰਜ ਸ਼ਸਤਰ ਤਾਰੀ ਸਿੰਘ ਬੁਲਾਏ, ਕਹਿਣ ਲੱਗੇ ਜਾਓ ਸਿੱਖੋ ਇਹਦੇ ਘਰ ਵਿੱਚ ਚੂੜਾ ਪਿਆ ਹੈ, ਦਰਵਾਜ਼ਾ ਚੁਬਾਰੇ 'ਚ ਚੜ ਜਾਓ, ਇੱਕ ਉਹਦੇ 'ਚ ਟਾਕੀ ਹੈ, ਬਾਰੀ ਹੈ, ਉਹ ਅਲਮਾਰੀ ਦਾ ਤਾਲਾ ਲੱਗਿਆ, ਉਹਨੂੰ ਤਾਲਾ ਤੋੜ ਦਿਓ, ਉੱਪਰਲੇ ਖਾਨੇ ਵਿੱਚ ਸਾਹਮਣੇ ਚੂੜਾ ਪਿਆ, ਚੂੜਾ ਚੱਕ ਕੇ ਲਾਇਆ, ਹੋਰ ਕੋਈ ਚੀਜ਼ ਨਹੀਂ ਲਾਣੀ। ਕਹਿਣ ਲੱਗੇ ਜੀ ਸਤ ਬਚਨ, ਉਹ ਚੂੜਾ ਚੁੱਕ ਕੇ ਲੈ ਆਏ ਤੇ ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰ ਮਾਇਆ ਚੇਤੋ ਭਰਮਾਇਓ, ਗੁਰੂ ਦੀ ਮਾਇਆ ਨੇ ਚੇਤੋ ਨੂੰ ਭਰਮਾ ਦਿੱਤਾ। ਔਰ ਝੂਠ ਬੋਲਣ ਲੱਗ ਪਿਆ ਗੁਰੂ ਦੇ ਸਾਹਮਣੇ। ਕਹਿਣ ਲੱਗਾ ਨਹੀਂ ਮੈਂ ਤਾਂ ਲਿਆ ਹੀ ਨਹੀਂ, ਜਦੋਂ ਸਾਹਮਣੇ ਆ ਗਿਆ ਗੁਰੂ ਪਾਤਸ਼ਾਹ ਪੁੱਛਦੇ ਕਿਉਂ ਭਾਈ ਇਹੀ ਹੈ? ਸਿੱਖ ਕਹਿੰਦਾ ਇਹੀ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਦੱਸ ਭਾਈ ਚੇਤੋ ਮੈਂ ਤੁਹਾਡੀ ਕਦਰ ਨਹੀਂ ਕਰਦਾ ਕਿ ਤੁਸੀਂ ਮੈਨੂੰ ਪਛਾਣਿਆ ਨਹੀਂ। ਪਿਆਰਿਓ ਗੁਰੂ ਪਾਤਸ਼ਾਹ ਕਹਿੰਦੇ ਨੇ ਸੰਤ ਕਾ ਦੁਖੀ ਸਦ ਮਿਥਿਆ ਕੈਦ, ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਸਦਾ ਹੀ ਝੂਠ ਬੋਲਦਾ ਹੈ।
ਕਿਰਤ ਨਿੰਦਕ ਕਾ ਤੁਰ ਹੀ ਪਾਇਆ,
ਐਸਾ ਕਿਰਤ ਐਸਾ ਲੇਖ ਉਹਦੇ ਮੱਥੇ ਤੇ ਤੁਰਤੋਂ ਹੀ ਪਿਆ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਨਾਨਕ ਜੋ ਤਿਸ ਭਾਵੈ ਸੋਈ ਥਿਆ,
ਇਸ ਕਰਕੇ ਭਾਈ ਜੋ ਪਰਮੇਸ਼ਵਰ ਨੂੰ ਪਾਉਂਦਾ ਹੈ ਉਹੀ ਹੋ ਗਿਆ, ਸਤਿਗੁਰੂ ਜੀ ਕਹਿੰਦੇ ਨੇ ਉਹੀ ਹੋਇਆ ਜੋ ਪਰਮੇਸ਼ਵਰ ਨੂੰ ਪਾਇਆ।
ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ,
ਸੰਤ ਦੇ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਦਾ ਜੋ ਸੰਤ ਨੂੰ ਦਿਖਾਉਂਦਾ ਹੈ ਵਿਗੜ ਰੂਪ ਹੋ ਜਾਏ, ਉਹਦਾ ਰੂਪ ਵਿਗੜ ਜਾਂਦਾ, ਕੋੜੀ ਹੋ ਜਾਂਦਾ, ਸਤਿਗੁਰੂ ਜੀ ਕਹਿੰਦੇ ਹਨ।
ਸੰਤ ਕੇ ਦੋਖੀ ਕੋ ਦਰਦ ਹੈ ਮਿਲੈ ਸਜਾਏ,
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਨੂੰ ਰੱਬ ਦੀ ਦਰਗਾਹ ਵਿੱਚ ਸਜ਼ਾ ਮਿਲਦੀ ਹੈ।
ਸੰਤ ਕਾ ਦੋਖੀ ਸਦਾ ਸਹਿਕਾਈਐ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਸਦਾ ਹੀ ਪੈਸੇ ਰਹਿੰਦਾ ਜਿਵੇਂ ਸਹਿਕਦਾ ਹੋਵੇ। ਅਗਲੀ ਪੰਕਤੀ ਵਿੱਚ ਖੁਲਾਸਾ ਕਰਦੇ ਹਨ,
ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ,
ਭਾਈ ਉਹਦਾ ਜੀਵਨ ਐਸਾ ਹੋ ਜਾਂਦਾ ਨਾ ਉਹ ਮਰਦਿਆਂ ਵਿੱਚ ਹੈ ਨਾ ਉਹ ਜੀਉਂਦਿਆਂ ਵਿੱਚ ਹੈ, ਸਹਿਕਦੇ ਪੁਰਸ਼ ਵਾਂਗ ਉਸਦਾ ਜੀਵਨ ਹੈ।
ਸੰਤ ਕੇ ਦੋਖੀ ਕੀ ਪੁਜੈ ਨਾ ਆਸਾ,
ਉਹਦੀ ਕਦੇ ਇੱਛਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਦੀ ਇੱਛਾ ਕਦੇ ਪੂਰੀ ਨਹੀਂ ਹੁੰਦੀ।
ਸੰਤ ਕਾ ਦੋਖੀ ਉੱਠ ਚਲੈ ਨਿਰਾਸਾ,
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਾ ਵਿਅਕਤੀ ਇਸ ਸੰਸਾਰ ਤੋਂ ਨਿਰਾਸ਼ ਹੋ ਕੇ ਉੱਠ ਕੇ ਚਲਿਆ ਜਾਂਦਾ ਹੈ।
ਸੰਤ ਕਾ ਦੋਖ ਨਾ ਤ੍ਰਿਸ਼ਟਾ ਕੋਏ,
ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲੇ ਵਿਅਕਤੀ ਨੂੰ ਕੋਈ ਥਾਂ ਨਹੀਂ ਚੱਲਦਾ, ਉਹ ਕਿਤੇ ਠਹਿਰਦਾ ਨਹੀਂ, ਤ੍ਰਿਸ਼ਟਨ ਦਾ ਅਰਥ ਹੈ ਠਹਿਰਨਾ। ਸੰਤ ਕਾ ਦੁੱਖ ਨਾ ਤ੍ਰਿਸ਼ਟ ਹੈ ਕੋਈ, ਉਹ ਕਿਸੇ ਜਗ੍ਹਾ ਤੇ ਠਹਿਰਦਾ ਨਹੀਂ ਹੈ, ਭਾਵ ਜਨਮਾਂ ਜਨਮਾਂਤਰਾਂ ਦੇ ਚੱਕਰ ਵਿੱਚ ਪੈ ਜਾਂਦਾ ਹੈ।
ਜੈਸਾ ਭਾਵੈ ਤੈਸਾ ਕੋਈ ਹੋਏ,
ਜੈਸਾ ਈਸ਼ਵਰ ਨੂੰ ਚੰਗਾ ਲੱਗਦਾ ਹੈ ਵੈਸਾ ਹੀ ਕੋਈ ਜੀਵ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਹਨ।
ਪਿਆ ਕਿਰਤ ਨਾ ਮੇਟੈ ਕੋਏ,
ਉਹਦੇ ਭਾਗਾਂ ਵਿੱਚ ਐਸੀ ਕਿਰਤ ਪੈ ਗਈ, ਐਸਾ ਲੇਖ ਉਸਦੇ ਮੱਥੇ ਤੇ ਲਿਖਿਆ ਗਿਆ ਕਿ ਉਸਨੂੰ ਕੋਈ ਮੇਟ ਨਹੀਂ ਸਕਦਾ।
ਨਾਨਕ ਜਾਣੈ ਸੱਚਾ ਸੋਏ,
ਇਸ ਗੱਲ ਨੂੰ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ, ਸਤਿਗੁਰੂ ਜੀ ਕਹਿੰਦੇ ਹਨ।
ਸਭ ਕੱਟ ਤਿਸਕੇ ਉਹ ਕਰਨਾ ਹਾਰ,
ਹੁਣ ਉਪਦੇਸ਼ ਦਿੰਦੇ ਨੇ ਇੱਥੇ ਤੱਕ ਆਪ ਜੀ ਨੇ ਬਚਨ ਕਹਿ ਕੇ ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ, ਸੰਤਾਂ ਵਿੱਚ ਦੂਸ਼ਣ ਆਰੋਪਣ ਕਰਨ ਵਾਲਿਆਂ ਦਾ ਕੀ ਹਾਲ ਹੁੰਦਾ ਹੈ। ਹੁਣ ਈਸ਼ਵਰ ਦੀ ਵਡਿਆਈ ਵਿੱਚ ਉਹਦੀ ਉਸਤਤੀ ਵਿੱਚ ਬਚਨ ਕਹਿ ਰਹੇ ਨੇ, ਕਹਿੰਦੇ ਸਾਰੇ ਖੱਟ ਸਾਰੇ ਸਰੀਰ ਉਸ ਪਰਮੇਸ਼ਵਰ ਦੇ ਨੇ, ਸਭ ਖੱਟ ਤਿਸ ਕੇ ਉਹ ਕਰਨਾ ਹਾਰ, ਕੋਈ ਇਹਨਾਂ ਜੀਵਾਂ ਨੂੰ ਕਰਨਾ ਹਾਰ ਰਚਣ ਵਾਲਾ ਹੈ, ਉਹ ਇਹਨਾਂ ਸਾਰਿਆਂ ਵਿੱਚ ਆਪ ਵਸਦਾ ਹੈ। ਪਰ ਯਾਦ ਰੱਖਿਓ, ਜੀਵ ਕਦੋਂ ਨਿੰਦਾ ਕਰਦਾ ਹੈ, ਕਦੋਂ ਝੂਠ ਬੋਲਦਾ ਹੈ, ਕਦੋਂ ਭੈੜੇ ਕਰਮ ਕਰਦਾ ਹੈ, ਜਦੋਂ ਇਸ ਨੂੰ ਅੰਦਰ ਵਸਦੇ ਈਸ਼ਵਰ ਦੀ ਸੋਝੀ ਨਹੀਂ ਹੁੰਦੀ। ਜਦੋਂ ਸੋਝੀ ਹੋ ਜਾਏ ਤੇ ਬਾਣੀ ਕਹਿੰਦੀ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਏ, ਉਦੋਂ ਸਾਰੇ ਇਹਦੇ ਜਿੰਨੇ ਗੁਨਾਹ ਹੁੰਦੇ ਨੇ ਉਹ ਇਹਨੂੰ ਦਰਸ਼ਨ ਦੇਖ ਦੁੱਖ ਨਸੇ, ਉਹ ਸਾਰੇ ਗੁਨਾਹ ਇਹਦੇ ਨਾਸ ਹੋ ਜਾਂਦੇ ਨੇ। ਤਾਂ ਸਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਸਰੀਰ ਰੂਪੀ ਘੱਟ ਉਸਦੇ ਨੇ ਅਤੇ ਉਹ ਸਭ ਕੁਝ ਕਰਨਾ ਹਾਰ ਕਰਨ ਵਾਲਾ ਹੈ।
ਸਦਾ ਸਦਾ ਤਿਸ ਕੋ ਨਮਸਕਾਰ,
ਕਹਿੰਦੇ ਨੇ ਐਸੇ ਈਸ਼ਵਰ ਨੂੰ ਸਦੀਪ ਕਾਲ ਮੈਂ ਨਮਸਕਾਰ ਕਰਦਾ ਹਾਂ ਭਾਈ, ਤੁਸੀਂ ਵੀ ਸਦਾ ਉਸਨੂੰ ਨਮਸਕਾਰ ਕਰੋ, ਸਤਿਗੁਰੂ ਜੀ ਕਹਿੰਦੇ ਹਨ।
ਪ੍ਰਭ ਕੀ ਉਸਤਤ ਕਰੋ ਦਿਨ ਰਾਤ,
ਵਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰ ਹੈਰਾਨੀ ਹੁੰਦੀ ਜਦੋਂ ਅਸੀਂ ਗੁਰੂ ਦੇ ਬਚਨਾਂ ਤੇ ਚੱਲਦੇ ਨੇ, ਔਰ ਕਹਿੰਦੇ ਹਮੇਸ਼ਾ ਇਹ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਗੁਰੂ ਮੰਨਣ ਦਾ ਲਾਭ ਕੀ ਜੇ ਬਚਨ ਨਹੀਂ ਮੰਨਣਾ ਭਾਈ? ਜੇ ਬਚਨ ਮੰਨੋਗੇ ਤਾਂ ਹੀ ਗੁਰੂ ਮੰਨਿਆ ਜਾਏਗਾ। ਪੂਜਾ ਪੇਟਾ ਚੜ੍ਹਾਉਣ ਨਾਲ, ਰੁਮਾਲੇ ਭੇਟ ਕਰਨ ਨਾਲ, ਲੰਗਰ ਲਾਉਣ ਨਾਲ, ਵਾਹਿਗੁਰੂ ਵਾਹਿਗੁਰੂ ਮੇਰਾ ਕਰਨ ਨਾਲ ਗੁਰੂ ਨਹੀਂ ਮੰਨਿਆ ਜਾਂਦਾ। ਗੁਰੂ ਤਾਂ ਮੰਨਿਆ ਜਾਂਦਾ ਆਗਿਆ ਮੰਨ ਕੇ, ਹੁਕਮ ਮੰਨ ਕੇ। ਹੁਕਮ ਮੰਨਾ ਹੋਵੇ ਪ੍ਰਵਾਨ ਤਾਂ ਖਸਣਾ ਕਾ ਮਹਿਲ ਪਾਇਸੀ, ਖਸਣਾ ਭਾਵੇ ਸੋ ਕਰੇ, ਮਨੋ ਚਿੰਨਿਆ ਸੋ ਫਲ ਪਾਇਸੀ, ਤਾਂ ਦਰਗਾਹ ਪੈਦਾ ਜਾਏ ਸੀ। ਦਰਗਾਹ ਵਿੱਚ ਤਾਂ ਜਸ ਰੂਪੀ ਪੋਸ਼ਾਕ ਪਹਿਨਾਈ ਜਾਏਗੀ ਜੇ ਗੁਰੂ ਦਾ ਹੁਕਮ ਮੰਨੋਗੇ। ਸਾਹਿਬ ਸਤਿਗੁਰੂ ਪਾਤਸ਼ਾਹ ਸਾਡੇ ਭਲੇ ਲਈ ਤਾਂ ਬਾਣੀ ਕਹਿੰਦੇ ਨੇ ਨਾ, ਪਰ ਕਦੇ ਅਸੀਂ ਸੋਚਿਆ ਨਹੀਂ ਕਿ ਬਾਣੀ ਸਾਡੇ ਭਲੇ ਲਈ ਹੈ। ਅਸੀਂ ਇੰਨੇ ਸੈਲਫਿਸ਼ ਹੋ ਗਏ ਕਿ ਜਦੋਂ ਗਰਜ ਹੈ ਗੁਰੂ ਕੋਲ ਆਉਣਾ, ਜਦੋਂ ਨਹੀਂ ਗਰਜਣਾ, ਜੇ ਪੁੱਤਰ ਲੈਣਾ ਗੁਰੂ ਕੋਲ ਆਓ, ਨਹੀਂ ਲੋੜ ਤਾਂ ਨਹੀਂ ਸੀ, ਧਨ ਲੈਣਾ ਗੁਰੂ ਕੋਲ ਆਓ, ਜਦੋਂ ਮਿਲ ਗਿਆ ਫਿਰ ਕੋਈ ਲੋੜ ਨਹੀਂ, ਜੇ ਦੁੱਖ ਹੈ ਗੁਰੂ ਪਾਸ ਆ ਜਾਓ, ਜੇ ਦੁੱਖ ਮਿਟ ਗਿਆ ਕੋਈ ਲੋੜ ਨਹੀਂ। ਧੰਨ ਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਲਈ ਐਸੇ ਬਚਨ ਕਹਿੰਦੇ ਨੇ ਪਿਆਰਿਓ, ਕਿ ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਦਿਨ ਰਾਤ ਉਸਦੀ ਉਸਤਤੀ ਕਰੋ, ਉਹਦਾ ਜਸ ਗਾਓ, ਸਤਿਗੁਰੂ ਜੀ ਕਹਿੰਦੇ ਹਨ।
ਸਾਸ ਗਿਰਾਸ,
ਇੱਕ ਇੱਕ ਸਵਾਸ ਲੈਂਦੇ ਹਾਂ ਉਸਨੂੰ ਯਾਦ ਕਰੋ, ਭੋਜਨ ਖਾਂਦੇ ਹਾਂ ਵੀ ਉਸਨੂੰ ਯਾਦ ਕਰੋ। ਐਸੇ ਐਸੇ ਸਤਪੁਰਸ਼ ਜਿਹੜੇ ਭੋਜਨ ਕਰਦਿਆਂ ਕਰਦਿਆਂ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ, ਭੋਜਨ ਵੀ ਕਰੀ ਜਾਂਦੇ ਪਾਠ ਵੀ ਕਰੀ ਜਾਂਦੇ। ਯਾਦ ਰੱਖੋ, ਜਦੋਂ ਭੋਜਨ ਕਰਦਿਆਂ ਧਿਆਨ ਈਸ਼ਵਰ ਵੱਲ ਰੱਖੋਗੇ ਤਾਂ ਉਹ ਭੋਜਨ ਤੋਂ ਪੈਦਾ ਹੋਈ ਸ਼ਕਤੀ ਤੁਹਾਡੇ ਅੰਦਰ ਭਜਨ ਬਣ ਜਾਏਗੀ, ਤੁਹਾਡੇ ਅੰਦਰ ਨਾਮ ਦਾ ਰੰਗ ਪੈਦਾ ਕਰੇਗੀ। ਤੁਸੀਂ ਨਾਮ ਜਪੋਗੇ ਭੋਜਨ ਕਰਕੇ, ਅਤੇ ਜੇ ਭੋਜਨ ਕਰਦਿਆਂ ਧਿਆਨ ਸੰਸਾਰ ਵੱਲ ਹੈ, ਪਦਾਰਥਾਂ ਵੱਲ ਹੈ, ਤਾਂ ਉਹ ਸ਼ਕਤੀ ਨੇ ਨਾਮ ਨਹੀਂ ਬਣਨਾ, ਫਿਰ ਉਹ ਸੰਸਾਰ ਦੇ ਵਹਿਣ ਵਿੱਚ ਹੀ ਵਹਿ ਜਾਏਗੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਧਿਆਵੋ, ਉਸ ਈਸ਼ਵਰ ਨੂੰ ਧਿਆਵੋ। ਸਾਸ ਸਾਹ ਲੈਂਦੇ ਹਾਂ ਅਤੇ ਗ੍ਰਾਸ ਭੋਜਨ ਕਰਦੇ ਹਾਂ, ਉਸ ਈਸ਼ਵਰ ਨੂੰ ਧਿਆਉਣਾ ਕਰੋ।
ਸਭ ਕਛ ਵਰਤਾ ਤਿਸਕਾ ਕੀਆ।
ਉਸ ਪਰਮੇਸ਼ਵਰ ਦਾ ਕੀਤਾ ਹੀ ਸਾਰਾ ਕੁਝ ਹੋ ਰਿਹਾ ਹੈ, ਤੁਸੀਂ ਨਹੀਂ ਕਰਦੇ। ਉਹ ਜੋ ਚਾਹੇ ਉਹ ਕਰ ਦੇ। ਤੁਸੀਂ ਅਮੀਰ ਹੁੰਦੇ ਹੋ ਉਸ ਦਾ ਹੁਕਮ ਹੈ, ਤੁਸੀਂ ਗਰੀਬ ਹੋ ਜਾਂਦੇ ਹੋ ਉਸ ਦਾ ਹੁਕਮ ਹੈ, ਤੁਹਾਨੂੰ ਦੁੱਖ ਆਉਂਦੇ ਨੇ ਉਸ ਦੇ ਹੁਕਮ ਵਿੱਚ, ਤੁਸੀਂ ਸੁਖੀ ਹੋ ਜਾਂਦੇ ਹੋ ਉਸ ਦੇ ਹੁਕਮ ਵਿੱਚ, ਤੁਹਾਡਾ ਕਾਰੋਬਾਰ ਫੈਲਾਓ ਵਿੱਚ ਹੋ ਜਾਂਦਾ ਉਸ ਦੇ ਹੁਕਮ ਵਿੱਚ, ਤੁਹਾਡਾ ਕਾਰੋਬਾਰ ਤਹਿਸ ਨਹਿਸ ਹੋ ਜਾਂਦਾ ਇਹ ਵੀ ਉਸ ਦੇ ਹੁਕਮ ਵਿੱਚ। ਤਾਂ ਬਾਣੀ ਕਹਿੰਦੀ ਸਭ ਕੁਛ ਵਰਤਾ ਹੈ ਤਿਸ ਕਾ ਕੀਆ, ਜੋ ਉਹ ਕਰਦਾ ਹੈ ਉਹੀ ਹੁੰਦਾ ਹੈ, ਜੋ ਉਹ ਕਰੇਗਾ ਉਹ ਹੋਵੇਗਾ, ਅੱਗੇ ਨੂੰ ਵੀ ਜੋ ਕਰੇਗਾ ਉਹੀ ਹੋਵੇਗਾ, ਪਿੱਛੇ ਜੋ ਕਰਦਾ ਰਿਹਾ ਉਹ ਹੁੰਦਾ ਰਿਹਾ, ਹੁਣ ਜੋ ਕਰ ਰਿਹਾ ਹੈ ਉਹ ਹੋ ਰਿਹਾ ਹੈ, ਅੱਗੇ ਨੂੰ ਜੋ ਕਰੇਗਾ ਉਹ ਹੋਏਗਾ। ਮੈਂ ਤੁਸੀਂ ਅਰਦਾਸ ਕਰਦੇ ਹਾਂ ਸ਼੍ਰੀ ਬਚਨ ਕਹਿੰਦੇ ਕਿ ਜੋ ਕੀਤਾ ਸੋ ਵਾਹ ਵਾ, ਜੋ ਕਰ ਰਹੇ ਨੂੰ ਸੋ ਵਾਹ ਵਾ, ਜੋ ਕਰੋ ਕਰਾਓਗੇ ਅੱਗੇ ਨੂੰ ਸੋ ਵੀ ਵਾਹ ਵਾ। ਤੋ ਪਿਆਰਿਓ, ਜੋ ਕੁਛ ਕਰਾ ਸੋ ਭਲਾ ਕਰ ਮਾਨੀਏ, ਹਕਮਤ ਹੁਕਮ ਚੁਕਾਈਏ, ਕਿਉਂਕਿ ਸਭ ਕੁਛ ਵਰਤਾ ਤਿਸ ਕਾ ਕੀ ਆ, ਜਦੋਂ ਦੁੱਖ ਆਉਂਦਾ ਉਹਨੂੰ ਯਾਦ ਕਰੋ, ਜਦੋਂ ਸੁੱਖ ਆਉਂਦਾ ਫਿਰ ਵੀ ਉਸ ਨੂੰ ਨਾ ਭੁੱਲੋ, ਕਿਉਂਕਿ ਸੁੱਖ ਦੇ ਦੇਣ ਵਾਲਾ ਵੀ ਉਹ ਆਪ ਹੈ, ਉਸ ਦਾ ਕੀਤਾ ਹੀ ਸਭ ਕੁਝ ਹੋ ਰਿਹਾ ਹੈ। ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਜੈਸਾ ਕਰੇ ਤੈਸਾ ਕੋਥੀਆ,
ਜੈਸਾ ਉਹ ਜੀਵਾਂ ਨੂੰ ਕਰਦਾ ਹੈ ਜੀਵ ਵੈਸੇ ਹੀ ਹੋ ਜਾਂਦੇ ਹਨ।
ਆਪਣਾ ਖੇਡ ਆਪ ਕਰਨਾ ਹਾਰ,
ਆਪਣੀ ਖੇਡ ਨੂੰ ਕਰਨ ਵਾਲਾ ਉਹ ਆਪ ਹੈ, ਸੁਖਗੁਰੂ ਜੀ ਕਹਿੰਦੇ ਹਨ।
ਦੂਸਰ ਕੌਣ ਕਹੇ ਵਿਚਾਰ,
ਦੂਸਰਾ ਕੌਣ ਹੈ ਜੋ ਉਸਦੀ ਵਿਚਾਰ ਤੱਕ ਪਹੁੰਚ ਸਕੇ, ਔਰ ਦੂਸਰਾ ਕੌਣ ਹੈ ਜੋ ਵਿਚਾਰ ਕੇ ਕਹਿ ਸਕੇ ਕਿ ਈਸ਼ਵਰ ਕਿਉਂ ਕਰੇਗਾ।
ਜਿਸ ਨੂੰ ਕਿਰਪਾ ਕਰੇ ਤਿਸ ਆਪਣਾ ਨਾਮ ਦੇ,
ਜਿਸ ਤੇ ਉਹ ਕਿਰਪਾ ਕਰਦਾ ਹੈ ਉਸ ਨੂੰ ਕਿਰਪਾ ਕਰਕੇ ਆਪਣਾ ਨਾਮ ਦੇ ਦਿੰਦਾ ਹੈ, ਕਿਉਂਕਿ ਉਸਦੇ ਘਰ ਵਿੱਚ ਕੋਈ ਉੱਤਮ ਵਸਤੂ, ਚੰਗੀ ਵਸਤੂ, ਵੱਡੀ ਵਸਤੂ, ਸ੍ਰੇਸ਼ਟ ਵਸਤੂ, ਕੋਈ ਪਾਏਦਾਰ ਵਸਤੂ, ਕੋਈ ਜੀਵ ਦੇ ਨਾਲ ਨਿਭਣ ਵਾਲੀ ਵਸਤੂ ਹੈ ਤਾਂ ਉਹ ਕੇਵਲ ਉਸਦਾ ਨਾਮ ਹੈ। ਉਹ ਜਿਸ 'ਤੇ ਪੂਰੀ ਦਇਆ ਕਰ ਦਿੰਦਾ ਉਸ ਨੂੰ ਨਾਮ ਦੇ ਦਿੰਦਾ ਹੈ, ਜਿਸ ਨੂੰ ਕਿਰਪਾ ਕਰੇ ਤਿਸ ਆਪਣਾ ਨਾਮ ਦੇ। ਐਸਾ ਨਹੀਂ ਕਿਹਾ ਜਿਸ ਨੂੰ ਕਿਰਪਾ ਕਰੇ ਤਿਸ ਨੂੰ ਧਨ ਦੇ ਦੇ, ਪਦਾਰਥ ਦੇ ਦੇ। ਇਹ ਧਨ ਪਦਾਰਥ ਤਾਂ ਨਾਮ ਨੂੰ ਭੁਲਾ ਦਿੰਦੇ ਨੇ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਮੇ ਸਾਰੇ, ਜਿਸ 'ਤੇ ਉਹ ਕਿਰਪਾ ਕਰ ਦਿੰਦਾ ਹੈ ਉਸ ਨੂੰ ਆਪਣਾ ਨਾਮ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ,
ਵੱਡ ਭਾਗੀ ਨਾਨਕ ਜਨ ਸੇ,
ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਵੱਡ ਭਾਗੀ ਨਾਨਕ ਜਨ ਸੇ, ਉਹ ਵੱਡਿਆਂ ਭਾਗਾਂ ਵਾਲੇ ਨੇ ਉਹ ਵਿਅਕਤੀ ਜਿਨ੍ਹਾਂ ਨੂੰ ਨਾਮ ਮਿਲ ਗਿਆ, ਕਿਉਂਕਿ ਨਾਮ ਸ਼੍ਰੋਮਣੀ ਹੈ ਸਭ ਸਾਰੀਆਂ ਵਸਤੂਆਂ ਤੋਂ। ਅਟਾਣੇ ਗੁਰੂ ਸਾਹਿਬ ਦੀ ਉਸਤਤੀ ਕਰਦਾ ਇਸ ਬਚਨ ਕਹਿ ਕਿ ਨਾਮ ਸ਼੍ਰੋਮਣ ਸਰਵ ਮੈਂ ਭਗਤ ਰਹੇ ਲਿਵਧਾਰ, ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ। ਅਸੀਂ ਵੀ ਬੇਨਤੀ ਕਰੀਏ ਕਿ ਸਤਿਗੁਰੂ ਕਿਰਪਾ ਕਰਕੇ ਸਾਨੂੰ ਨਾਮ ਦੇਵੇ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ। ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪਣਾ ਖੇਲ ਆਪ ਕਰਨਾ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।